ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੁਗੋ ਧਨੰਦ ਮਨ ਰੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚਲਵਾਈ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ ਕਿਰਪਾ ਹੋਈ ਜਿਹੜੀ ਸਾਡੀ ਆਤਮਾ ਆ ਉਸ ਪਰਮਾਤਮਾ ਦੀ ਨਜ਼ਰ ਵਿੱਚ ਆਈ ਜਦੋਂ ਉਹਦੀ ਨਜ਼ਰ ਵਿੱਚ ਆਈ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਕਿਰਪਾ ਕਰ ਦਿੱਤੀ ਇਸ ਆਤਮਾ ਨੂੰ ਮਾਨਸ ਦੇ ਸਰੀਰ ਵਿੱਚ ਭੇਜ ਦਿੱਤਾ ਮਾਨਸ ਦਾ ਸਰੀਰ ਮਿਲ ਗਿਆ ਇਹਨੂੰ ਤੇ ਜਿਹੜਾ ਮਾਨਸ ਦਾ ਸਰੀਰ ਮਿਲਿਆ ਉਹਨੂੰ ਇੱਕ ਮੌਕਾ ਮਿਲ ਗਿਆ ਐਸਾ ਮੌਕਾ ਮਿਲਿਆ ਕਿ ਪਿਛਲਿਆਂ ਜਨਮਾਂ ਵਿੱਚ ਕੀਤੇ ਪਾਪ ਮਾੜੇ ਕਰਮ ਜੋ ਕੁਝ ਵੀ ਇਹਨੇ ਕਾਲਖ ਇਕੱਠੀ ਕੀਤੀ ਉਹ ਕਾਲਖ ਨੂੰ ਧੋਣ ਦਾ ਮੌਕਾ ਮਿਲ ਗਿਆ ਬਾਣੀ ਚ ਪੜ੍ਹੀਏ ਤੇ ਗੁਰੂ ਜੀ ਲਿਖਦੇ ਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਵਾ ਸੁਆ ਕਹਿੰਦੇ ਜਨਮਾਂ ਜਨਮਾਂ ਦੀ ਇਸ ਮਨ ਨੂੰ ਮਿਲ ਲੱਗੀ ਹੋਈ ਹੈ ਕਾਲਾ ਹੋਇਆ ਹੈ ਹੁਣ ਕਾਲਾ ਹੋਏ ਦਾ ਮਤਲਬ ਕੀ ਹੈ ਕੋਈ ਵੀ ਚੀਜ਼ ਜਦੋਂ ਕਾਲੀ ਹੋ ਜਾਂਦੀ ਹੈ ਕਾਲਖ ਉੱਤੇ ਕੋਈ ਜੰਮ ਜਾਂਦੀ ਮੈਲ ਜੰਮ ਜਾਂਦੀ ਹੈ ਉਸ ਚੀਜ਼ ਵੱਲ ਦੇਖੀਏ ਤੇ ਪਤਾ ਨਾ ਲੱਗੇ ਨਾ ਵੀ ਕੀ ਚੀਜ਼ ਹੈ ਤੇ ਕੀ ਕਹੀਦਾ ਕਿਤੇ ਕਾਲਖ ਬੜੀ ਜੰਮੀ ਹੈ ਮਿੱਟੀ ਬੜੀ ਜੰਮੀ ਹੈ ਤੇ ਕਾਲਖ ਧੋਣੀ ਪੈਣੀ ਹੈ ਮਿੱਟੀ ਧੋਣੀ ਪੈਣੀ ਹੈ ਫਿਰ ਪਤਾ ਲੱਗਣਾ ਹੈ ਕੀ ਚੀਜ਼ ਹੈ ਉਦਾਂ ਹੀ ਸਾਡਾ ਮਨ ਜਿਹੜਾ ਨਾ ਤੇ ਕਾਲਖ ਜੰਮੀ ਹੈ ਪਾਪਾਂ ਦੀ ਮਾੜਿਆਂ ਕਰਮਾਂ ਦੀ ਤੇ ਇਸ ਮਨ ਦੀ ਪਹਿਚਾਣ ਨਹੀਂ ਹੋ ਰਹੀ ਹੈ ਕੌਣ ਹੈ ਕਿੱਥੋਂ ਆਇਆ ਇਹਦਾ ਰੂਪ ਕੀ ਹੈ ਤੇ ਗੁਰੂ ਜੀ ਕਹਿਣ ਲੱਗੇ ਵੀ ਸਭ ਤੋਂ ਪਹਿਲਾਂ ਇਹ ਕਾਲਖ ਧੋਤੀ ਜਾਵੇ ਤੇ ਕਾਲਖ ਧੋਣ ਦਾ ਜੀਵਨ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਅੰਦਰ ਆ ਇੱਥੇ ਸਮਾਂ ਮਿਲਿਆ ਸਾਨੂੰ ਪਿਛਲੇ ਸਰੀਰਾਂ ਦੇ ਅੰਦਰ ਸਾਨੂੰ ਕਾਲਖ ਕਮਾਉਣ ਦਾ ਸਮਾਂ ਸੀ ਕਾਲਖ ਲਾਉਣ ਦਾ ਸਮਾਂ ਨਹੀਂ ਸੀ ਕਾਲਖ ਲਾਉਣ ਦਾ ਸਮਾਂ ਕੇਵਲ ਤਾਂ ਕੇਵਲ ਮਾਨਸ ਸਰੀਰ ਦੇ ਅੰਦਰ ਆ ਤੇ ਗੁਰੂ ਪਿਆਰੋ ਜੀ ਮੌਕਾ ਮਿਲਿਆ ਜੇ ਦਾਤ ਮਿਲੀ ਹੈ ਸਮਾਂ ਮਿਲਿਆ ਸਾਡੇ ਮਨ ਵਿੱਚ ਕੀ ਆਉਂਦਾ ਅਸੀਂ ਬਾਕੀ ਜਨਮਾਂ ਵਾਂਗ ਨਾ ਇਸ ਜੀਵਨ ਨੂੰ ਵੀ ਗੁਜ਼ਾਰੀ ਜਾਂਦੇ ਹਾਂ ਆਹ ਇਕੱਠਾ ਕਰ ਲਈਏ ਉਹ ਇਕੱਠਾ ਕਰ ਲਈਏ ਆਹ ਕੰਮ ਬਣ ਜਾਵੇ ਉਹ ਕੰਮ ਬਣ ਜਾਵੇ ਗੁਰੂ ਰੂਪ ਪਿਆਰੀ ਸਤਸੰਗ ਜੋ ਸੰਸਾਰੀ ਸੁੱਖ ਜਿਹੜੇ ਨੇ ਨਾ ਉਹ ਕੁੱਤਾ ਵੀ ਮਾਣ ਲੈਂਦਾ ਸੰਸਾਰੀ ਸੁੱਖ ਜਿਹੜੇ ਰੁੱਖ ਵੀ ਮਾਣ ਲੈਂਦਾ ਪਰ ਆਤਮਿਕ ਸੁੱਖ ਜਿਹੜਾ ਹੈ ਨਾ ਉਹ ਕੇਵਲ ਤਾਂ ਕੇਵਲ ਮਾਨਸ ਨੂੰ ਮਿਲਦਾ ਹੈ ਮਨ ਸਰੀਰ ਦੇ ਅੰਦਰ ਮਿਲਦਾ ਹੈ ਹੋਰ ਕਿਸੇ ਸਰੀਰ ਦੇ ਅੰਦਰ ਨਹੀਂ ਹੈ ਇੱਥੇ ਅਸੀਂ ਆਤਮਿਕ ਸੁੱਖ ਲੈਣਾ ਹੈ ਬਾਣੀ ਚ ਪੜ੍ਹ ਕੇ ਦੇਖੋ ਜਾਓ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹਿੰਦੇ ਜਿਹੜਾ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਉਹ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ ਤੇ ਪਰਮਾਤਮਾ ਦੀ ਸ਼ਰਨ ਕਿੱਥੇ ਹੈ ਦਸਮ ਦੁਆਰ ਜਦੋਂ ਦਸਮ ਦੁਆਰ ਵਿੱਚ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਤਾਂ ਇਸ ਨੂੰ ਹਮੇਸ਼ਾ ਲਈ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਹਮੇਸ਼ਾ ਆਨੰਦ ਵਿੱਚ ਰਹਿੰਦੀ ਹੈ ਖੇੜੇ ਵਿੱਚ ਰਹਿੰਦੀ ਹੈ ਫਿਰ ਇਹਦੇ ਤੇ ਸੰਸਾਰੀ ਸੁੱਖ ਤੇ ਦੁੱਖਾਂ ਦਾ ਕੋਈ ਅਸਰ ਨਹੀਂ ਰਹਿੰਦਾ ਕੋਈ ਪ੍ਰਭਾਵ ਨਹੀਂ ਰਹਿੰਦਾ ਪਰ ਇਹ ਦਾਤ ਮਿਲਦੀ ਉਦੋਂ ਆ ਜਦੋਂ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜ ਜਾਂਦੀ ਹੈ ਜਦੋਂ ਸਾਡੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਤੇ ਗੁਰੂ ਸਾਹਿਬਾਂ ਸਮਝਾਉਂਦੇ ਨੇ ਕਹਿੰਦੇ ਇਸ ਲੈਵਲ ਤੱਕ ਜਾਣ ਲਈ ਇੱਦਾਂ ਦਾ ਬਣਨ ਲਈ ਸਾਨੂੰ ਕੁਛ ਕਰਨਾ ਪੈਣਾ ਕੋਈ ਕਮਾਈ ਕਰਨੀ ਪੈਂਦੀ ਹੈ ਉਹ ਕਮਾਈ ਕੈਸੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਆਸਾ ਮਹੱਲਾ ਪੰਜਵਾਂ ਦੇ ਜ਼ਰੀਏ ਸਮਝਾਉਣਾ ਕਰਦੇ ਆ ਇਸ ਆਤਮਾ ਨੂੰ ਉਪਦੇਸ਼ ਦਿੰਦੇ ਆ ਤੇ ਕੀ ਕਹਿਣ ਲੱਗੇ ਕਹਿੰਦੇ ਸੰਤਾਂ ਕੀ ਹੋਏ ਦਾਸਰੀ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ ਨਾ ਪੜੋ ਸੰਤਾਂ ਕੀ ਹੋਏ ਦਾਸਰੀ ਸੰਤ ਕੌਣ ਆ ਜਿਨ੍ਹਾਂ ਦੇ ਅੰਦਰੋਂ ਸੰਸਾਰੀ ਫੁਰਨੇ ਬੰਦ ਹੋ ਜਾਂਦੇ ਆ ਉਹ ਅਵਸਥਾ ਸੰਤ ਦੀ ਹੈ ਹੁਣ ਧਿਆਨ ਦੇਣਾ ਜਿਹੜਾ ਸੰਤ ਆ ਉਹਦਾ ਪਰਮਾਤਮਾ ਨਾਲ ਨਾਤਾ ਜੁੜਿਆ ਹੈ ਉਹਦਾ ਗੁਰੂ ਨਾਲ ਨਾਤਾ ਜੁੜਿਆ ਹੈ ਉਹ ਆਤਮਿਕ ਬੰਧਨ ਉਹਨਾਂ ਦਾ ਗੁਰੂ ਨਾਲ ਜੁੜਿਆ ਪਰਮਾਤਮਾ ਨਾਲ ਜੁੜਿਆ ਉਸ ਅਵਸਥਾ ਵਿੱਚ ਸੰਤ ਕਿਹਾ ਜਾਂਦਾ ਹੈ ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਹਨਾਂ ਦਾ ਪਰਮਾਤਮਾ ਦੇ ਨਾਲ ਨਾਤਾ ਜੁੜਿਆ, ਜਿਹਨਾਂ ਦੇ ਅੰਦਰੋਂ ਖਿੱਚ ਪੈ ਚੁੱਕੀ ਹੈ ਪਰਮਾਤਮਾ ਦੀ, ਜਿਹਨਾਂ ਨੂੰ ਪਰਮਾਤਮਾ ਦੀ ਸੁਝੀ ਆ ਚੁੱਕੀ ਹੈ, ਕਹਿੰਦੇ ਐਸੇ ਸਤਸੰਗੀਆਂ ਦੇ ਨਾਲ ਕੀ ਕਰ, ਸੰਤਾਂ ਕੀ ਹੋਏ ਦਾਸਰੀ। ਦਾਸਰੀ ਕਿਹਨੂੰ ਕਹਿੰਦੇ, ਵਿਚਾਰ ਕਰਨਾ। ਕੋਈ ਵੀ ਇਨਸਾਨ ਜਦੋਂ ਕੋਈ ਉਹਦਾ ਗੱਲ ਮੰਨਣ ਵਾਲਾ ਉਹਦੇ ਨਾਲ ਕੋਈ ਹੋਵੇ ਤੇ ਕੋਈ ਪੁੱਛੇ ਭਾਈ ਸਾਹਿਬ ਤੁਸੀਂ ਕੌਣ ਹੋ, ਤੂੰ ਬੜੇ ਪਿਆਰ ਨਾਲ ਕਹਿੰਦਾ ਮੈਂ ਜੀ ਦਾਸ, ਇਹਨਾਂ ਦਾ ਦਾਸ। ਕੋਈ ਕਹਿੰਦਾ ਇੰਨਾ ਨੀਵੇਂ, ਕਹਿੰਦਾ ਜੀ ਪੁੱਛ ਲਓ ਇਹਨਾਂ ਨੂੰ, ਮੈਂ ਇਹਨਾਂ ਦਾ ਦਾਸ ਹੈ। ਹੁਣ ਘਰ ਦੇ ਅੰਦਰ ਆਪਾਂ ਕੋਈ ਕੰਮ ਵਾਲੀ ਰੱਖ ਲੈਂਦੇ ਹਾਂ, ਠੀਕ ਹੈ, ਤੇ ਮਾਲਕ ਦਾ ਕਹਿਣਾ ਮੰਨਦੀ ਤੇ ਕਿਸੇ ਨੇ ਪੁੱਛਿਆ ਜੀ ਇਹ ਕੁੜੀ ਕੌਣ ਹੈ, ਉਹ ਕਹਿੰਦੀ ਜੀ ਮੈਂ ਇਹਨਾਂ ਦੀ ਦਾਸੀ। ਇਹਦਾ ਮਤਲਬ ਮੈਂ ਇਹਨਾਂ ਦਾ ਕੰਮ ਕਾਰ ਕਰਦੀ, ਜੋ ਇਹ ਕਹਿੰਦੇ ਮੈਂ ਉਹ ਕਰਦੀ, ਮੈਂ ਦਾਸੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਮਨ ਬਿਰਤੀ ਨੂੰ ਸਮਝਾਉਂਦੇ ਆ, ਕਹਿੰਦੇ ਵੀ ਦੇਖ ਜਿਹੜੀ ਕਿਸੇ ਦਾ ਕਹਿਣਾ ਮੰਨੇ ਉਹ ਦਾਸ ਆ ਤੇ ਦਾਸੀ ਹੈ। ਕਹਿੰਦੇ ਫਿਰ ਤਾਂ ਕਾ ਜਿਹੜੀਆਂ ਆਤਮਾ ਪਰਮਾਤਮਾ ਨਾਲ ਜੁੜੀਆਂ ਨਾ, ਲੀਨ ਹੋ ਚੁੱਕੀਆਂ, ਜਿਹਨਾਂ ਦੀ ਅਵਸਥਾ ਸੰਤ ਦੀ ਬਣ ਚੁੱਕੀ ਆ, ਕਹਿੰਦੇ ਉਹਨਾਂ ਦੀ ਦਾਸ ਬਣ ਕੇ ਰਿਹਾ, ਕਹਿੰਦਾ ਭਾਵ ਉਹਨਾਂ ਦਾ ਕਹਿਣਾ ਮੰਨਿਆ ਕਰ। ਦੇਖੋ ਗੱਲਾਂ ਸਿਰਫ ਸਮਝਣੀਆਂ ਨੇ, ਵਿਚਾਰਨੀਆਂ ਨੇ। ਕਹਿੰਦੇ ਸੰਤਾਂ ਕੀ ਹੋਏ ਦੱਸ ਰਹੀ, ਆਤਮਾ ਨੂੰ ਕਿਹਾ ਜੇ ਤੂੰ ਪਰਮਾਤਮਾ ਤੱਕ ਪਹੁੰਚਣਾ ਨਾ ਤੇ ਪਹਿਲੀ ਅਵਸਥਾ ਆਇਆ, ਪਹਿਲੀ ਅਵਸਥਾ ਆ ਵਾਲੀ ਆ ਕਿ ਸਭ ਤੋਂ ਪਹਿਲਾਂ ਤੂੰ ਉਹਨਾਂ ਮਹਾਂਪੁਰਖਾਂ ਦੀ ਸੰਤਾਂ ਦੀ ਦਾਸ ਬਣ। ਕਹਿੰਦਾ ਭਾਵ ਕਿ ਉਹ ਸਤਸੰਗੀ ਜਿਹਨਾਂ ਨੇ ਆਪਣੇ ਅੰਦਰੋਂ ਉਸ ਪਰਮਾਤਮਾ ਨਾਲ ਨਾਤਾ ਜੋੜ ਲਿਆ ਨਾ, ਕਹਿੰਦੇ ਉਹਨਾਂ ਦੀ ਦਾਸ ਬਣ, ਉਹਨਾਂ ਦਾ ਕਹਿਣਾ ਮੰਨਿਆ ਕਰ। ਠੀਕ ਹੈ, ਕਦੀ ਦੇਖਿਓ ਜਿਹੜੇ ਰੱਬ ਦੇ ਪਿਆਰੇ ਆ ਨਾ, ਰੱਬ ਦੇ ਪਿਆਰੇ ਕਦੀ ਕਿਸੇ ਨੂੰ ਕਿਰਾਏ ਨਹੀਂ ਪਾਉਣਗੇ। ਰੱਬ ਦੇ ਪਿਆਰੇ ਪਾਉਣਗੇ ਨਾ ਤੇ ਕਿਸੇ ਮਾਰਗ ਤੇ ਹੀ ਪਾਉਣਗੇ। ਇੱਥੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਵੀ ਸਭ ਤੋਂ ਪਹਿਲੀ ਮਨ ਬਿਰਤੀ ਏਦਾਂ ਦੀ ਬਣਾ, ਤੂੰ ਸੰਤਾਂ ਮਹਾਂਪੁਰਖਾਂ ਦੇ ਜਿਹਨਾਂ ਦਾ ਨਾਤਾ ਰੱਬ ਨਾਲ ਜੁੜਿਆ ਨਾ, ਉਹਨਾਂ ਦਾ ਕਹਿਣਾ ਮੰਨਿਆ ਕਰ। ਸੰਤਾਂ ਕੀ ਹੋਏ ਦੱਸ ਰਹੀ, ਇਹੋ ਅਚਾਰਾ ਸਿੱਖ ਰਹੀ, ਅਚਾਰਾ ਦਾ ਪਾਉ ਕਰਤੱਵ। ਹੁਣ ਦੇਖੋ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਤੂੰ ਆਤਮਾ ਗੁਰੂ ਘਰ ਆਈ ਹੈ ਤੇ ਸਿੱਖਣ ਕੀ ਆਈ ਹੈ, ਸਿੱਖਣ ਕੀ ਆਈ ਹੈ। ਸਭ ਤੋਂ ਪਹਿਲੀ ਸਿੱਖਿਆ ਦੇਣ ਲੱਗੇ, ਕਹਿਣ ਲੱਗੇ ਸਭ ਤੋਂ ਪਹਿਲਾਂ ਤੂੰ ਇਹ ਕਰਤੱਵ ਸਿੱਖ। ਕਿਹੜਾ ਕਰਤੱਵ ਸਿੱਖ, ਕਿ ਜਿਹੜੇ ਮਹਾਂਪੁਰਖ ਜਿਹੜੇ ਸੰਤ ਜਿਹੜੀਆਂ ਅਵਸਥਾ ਉਸ ਪਰਮਾਤਮਾ ਨਾਤਾ ਜੋੜ ਕੇ ਬੈਠੀਆਂ ਤੇ ਉਹਨਾਂ ਦਾ ਕਹਿਣਾ ਮੰਨਣਾ, ਉਹਨਾਂ ਦੇ ਆਖੇ ਲੱਗਣਾ। ਕਹਿੰਦੇ ਸਭ ਤੋਂ ਪਹਿਲਾਂ ਇਹ ਕਰਤੱਵ ਸਿੱਖ ਲੈ। ਔਖਾ ਆ, ਬਹੁਤ ਔਖਾ, ਇਹਦੀ ਵਿਚਾਰ ਕਰ ਦੇਖਿਓ। ਅੱਜ ਦਾ ਸਮਾਂ ਕਲਯੁੱਗ ਦਾ ਭਿਆਨਕ ਸਮਾਂ ਆ ਚੁੱਕਾ, ਐਸਾ ਭਿਆਨਕ ਸਮਾਂ ਆ ਚੁੱਕਾ। ਇੱਕ ਪਾਸੇ ਤੇ ਗੁਰੂ ਜੀ ਕਹਿੰਦੇ ਆ ਵੀ ਜੇ ਕੋਈ ਰੱਬ ਦਾ ਪਿਆਰਾ ਕਿਤੇ ਮਿਲ ਜਾਵੇ ਨਾ, ਕਿਤੇ ਲੱਭ ਪਵੇ ਤੇ ਉਹਦੇ ਪੈਰੀ ਪੈ ਜਾਓ। ਠੀਕ, ਗੁਰੂ ਸਾਹਿਬ ਨੇ ਕਹਿੰਦੇ ਰੱਬ ਦਾ ਪੈਰਾ ਮਿਲ ਜਾਵੇ ਉਹਦੇ ਪੈਰੀ ਪੈ ਜਾਓ, ਤੇ ਜੱਗ ਵਾਲੇ ਕੀ ਕਹਿੰਦੇ ਰੱਬ ਦਾ ਪੈਰਾ ਮਿਲ ਜਾਵੇ ਤੇ ਕਹਿੰਦੇ ਛੁੱਤਰੀਆਂ ਮਾਰੋ, ਉਲਟੀ ਗੰਗਾ ਵਹਿ ਗਈ ਹੈ। ਠੀਕ, ਗੁਰੂ ਜੀ ਕੁਛ ਕਹਿਣ ਡੇ ਨੇ, ਜੱਗ ਵਾਲੇ ਕੁਛ ਕਹਿਣ ਡੇ ਨੇ। ਠੀਕ ਹੈ, ਕਿਹੜੀ ਗੱਲੋਂ, ਗੁਰਬਾਣੀ ਦੇ ਅੰਦਰ ਲਿਖਿਆ। ਠੀਕ ਹੈ, ਗੁਰਬਾਣੀ ਦੇ ਅੰਦਰ ਸਭ ਕੁਝ ਲਿਖਿਆ। ਗੁਰੂ ਜੀ ਕਹਿਣ ਲੱਗੇ ਵੀ ਕਲਯੁੱਗ ਦੇ ਅੰਦਰ ਇੱਕ ਸਮਾਂ ਆਉਣਾ। ਠੀਕ ਹੈ, ਗੁਰੂ ਜੀ ਦੱਸਣ ਲੱਗੇ, ਕਹਿੰਦੇ ਖੋਟੇ ਕੋ ਖਰਾ, ਖੋਟੇ ਕੋ ਖਰਾ, ਖਰੇ ਸਾਰ ਨਾ ਜਾਣੇ ਹੋਏ। ਇਹ ਕਲਯੁੱਗ ਦੇ ਭਿਆਨਕ ਸਮਾਂ ਆਉਣਾ। ਖੋਟੇ ਕੋ ਖਰਾ, ਕਹਿੰਦਾ ਕਿਸੇ ਖੋਟੇ ਬੰਦੇ ਨੂੰ, ਖੋਟੇ ਪੈਸੇ ਨੂੰ ਖਰਾ ਪੈਸਾ ਕਿਹਾ ਜਾਊਗਾ, ਇਹ ਵਧੀਆ। ਠੀਕ ਹੈ, ਤੇ ਖਰੇ ਸਾਰ ਨਾ ਜਾਣੇ ਕੋਏ, ਜਿਹੜੇ ਬਿਲਕੁਲ ਖਰੇ ਨੇ, ਜਿਹੜੇ ਰੱਬ ਚ ਮਿਲੇ ਨੇ, ਰੱਬ ਦੀਆਂ ਗੱਲਾਂ ਸੁਣਾਉਂਦੇ, ਉਹਨਾਂ ਦੀ ਕਿਸੇ ਸਾਰ ਨਹੀਂ ਲੈਣੀ। ਇਹ ਕਲਯੁੱਗ ਦੇ ਭਿਆਨਕ ਸਮੇਂ ਦੀ ਮਾਰ ਆ, ਸਮਾਂ ਆ। ਠੀਕ ਹੈ, ਅੱਜ ਉਹ ਸਮਾਂ ਆ ਵੀ ਜੇ ਕੋਈ ਰੱਬ ਦੀ ਗੱਲ ਸੁਣਾਉਣ ਵਾਲਾ ਲੱਭ ਪਵੇ ਨਾ, ਤੇ ਉਹ ਕਿਤੇ ਗੁਰੂ ਘਰ ਦੀ ਗੱਲ ਸੁਣਾਉਣ ਵਾਲਾ ਹੋਵੇ, ਗੁਰੂ ਨਾਲ ਜੋੜਨ ਵਾਲਾ ਹੋਵੇ। ਠੀਕ ਹੈ, ਤੇ ਕਦੀ ਵਿਚਾਰ ਕਰਕੇ ਦੇਖਿਓ, ਉੱਥੇ ਸੰਗਤ ਨਹੀਂ ਜਾਂਦੀ। ਉਹਦਾ ਕਾਰਨ ਕੀ ਹੈ, ਭਈ ਗੁਰੂ ਜੀ ਨੇ ਲਿਖਤਾ ਖਰੇ ਸਾਰ ਨਾ ਜਾਣੇ ਕੋਈ, ਮਨ ਵਿੱਚ ਕੀ ਆਉਂਦਾ ਉਹ ਛੱਡੋ ਯਾਰ, ਹੈ ਸਾਨੂੰ ਕਿਹੜਾ ਘੱਟ ਗਿਆਨ ਹੈ। ਠੀਕ ਹੈ ਬਈ, ਕਿਉਂਕਿ ਕਲਯੁੱਗ ਦਾ ਸਮਾਂ ਆ ਗਿਆ। ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸਭ ਤੋਂ ਪਹਿਲਾਂ ਤੂੰ ਕਰਤੱਵ ਸਮਝ ਆਪਣਾ, ਕਿ ਜਿਹੜੀਆਂ ਆਤਮਾ ਪਰਮਾਤਮਾ ਚ ਲੀਨ ਆ, ਉਹਨੂੰ ਮਿਲੀਆਂ ਨੇ, ਉਸ ਅਵਸਥਾ ਤੱਕ ਪਹੁੰਚੀਆਂ ਨੇ, ਉਹਨਾਂ ਦਾ ਕਹਿਣਾ ਮੰਨਣਾ। ਸਭ ਤੋਂ ਪਹਿਲੀ ਅਵਸਥਾ ਤੇਰੀ ਆਇਆ, ਜੇ ਤੂੰ ਸਿੱਖ ਲਵੇਂ ਇਹ, ਤੇਰੇ ਮਨ ਚ ਚੀਜ਼ ਟਿਕ ਜਾਵੇ ਕਿ ਮੈਂ ਉਹਨਾਂ ਦਾ ਕਹਿਣਾ ਮੰਨਣਾ, ਮੈਂ ਉਹਨਾਂ ਦੇ ਆਖੇ ਲੱਗਣਾ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ ਦੇਖੋ, ਕਹਿਣ ਲੱਗੇ ਸਗਲੇ ਗੁਣਾ ਗੁਣ ਉੱਤਮ ਭਰਤਾ ਦੂਰ ਨਾ ਭਿਖਰੀ। ਸਗਲ ਗੁਣਾ ਗੁਣ ਉੱਤਮ ਹੋ, ਕਹਿੰਦੇ ਸਾਰਿਆਂ ਗੁਣਾਂ ਦੇ ਵਿੱਚੋਂ ਉੱਤਮ ਗੁਣ ਕਿਹੜਾ ਹੈ? ਦੇਖੋ ਹੁਣ ਆਪਾਂ ਤੇ ਇਹੀ ਲੱਭਣਾ ਨਾ, ਤੇ ਕਈ ਵਿਚਾਰ ਸੱਜਣ ਆਪ ਜੀ ਕਰਕੇ ਦੇਖੋਗੇ, ਕੋਈ ਕਹੇਗਾ ਵੀ ਗੁਰੂ ਘਰ ਜਾਣਾ ਬੜਾ ਵੱਡਾ ਗੁਣ ਆ, ਗੁਰੂ ਦੇ ਲੜ ਲੱਗਣਾ ਬੜਾ ਵੱਡਾ ਗੁਣ ਆ, ਗੁਰੂ ਘਰ ਜਾ ਕੇ ਸੇਵਾ ਕਰਨੀ ਬੜਾ ਵੱਡਾ ਗੁਣ ਆ, ਗੁਰੂ ਘਰ ਜਾ ਕੇ ਪੁੰਨ ਦਾਨ ਕਰਨਾ ਬੜਾ ਵੱਡਾ ਗੁਣ ਆ। ਪਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਗਲ ਗੁਣਾ ਗੁਣ ਉੱਤਮ, ਉਹਨਾਂ ਸਾਰਿਆਂ ਗੁਣਾਂ ਦੇ ਵਿੱਚ ਉੱਤਮ ਗੁਣ ਕਿਹੜਾ? ਪੁੱਛਿਆ ਕਿਹੜਾ? ਤੇ ਗੁਰੂ ਜੀ ਕਹਿਣ ਲੱਗੇ ਭਰਤਾ ਦੂਰ ਨਾ ਭਿਖਰੀ। ਭਰਤਾ ਖਸਮ ਨੂੰ ਕਹਿੰਦੇ, ਕਹਿੰਦੇ ਮਨਾ ਜੇ ਤੂੰ ਚਾਹੁੰਦਾ ਕਿ ਤੇਰੇ ਅੰਦਰ ਗੁਣ ਪੈਦਾ ਹੋ ਜਾਵੇ, ਸਭ ਤੋਂ ਉੱਚਾ ਗੁਣ ਪੈਦਾ ਹੋ ਜਾਵੇ, ਤੇ ਆਪਣੀ ਮਨਬਿਰਤੀ ਬਣਾ। ਕਿਹੜੀ ਮਨਬਿਰਤੀ ਬਣਾ? ਭਰਤਾ ਦੂਰ ਨਾ ਭਿਖਰੀ, ਭਰਤਾ ਖਸਮ। ਕਹਿੰਦੇ ਕਦੀ ਵੀ ਆਪਣੇ ਮਨ ਵਿੱਚ ਉਸ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਾ ਵੇਖਿਆ ਕਰ, ਸਭ ਤੋਂ ਉੱਤਮ ਗੁਣ ਜੇ ਵਿਚਾਰ ਸੱਚ ਹੈ। ਜਿਸ ਬੰਦੇ ਦੇ ਮਨ ਵਿੱਚ ਆਉਂਦਾ, ਕਦੀ ਦੇਖਿਓ ਆਪ ਜੀ ਕਿਸੇ ਦੇ ਮਨ ਚ ਆ ਜਾਂਦਾ, ਕਿਸੇ ਸੱਜਣ ਨੂੰ ਕਹੀਏ ਗੁਰੂ ਦੇ ਲੜ ਲੱਗ ਜਾ, ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਬਾਣੀ ਪੜ੍ਹਿਆ ਕਰ, ਉਹਦੇ ਮਨ ਵਿੱਚ ਇੱਕ ਸਵਾਲ ਆਉਂਦਾ, ਉਹ ਕਹਿੰਦਾ ਜੀ ਗੱਲ ਸੁਣੋ, ਐਵੇਂ ਵਕਤ ਨੂੰ ਪੜ੍ਹੇ ਆ, ਠੀਕ ਹੈ, ਕਹਿੰਦੇ ਜੀ ਗੁਰੂ ਦੇ ਲੜ ਲੱਗ ਜਾਓ, ਪਾਠ ਕਰਿਆ ਕਰੋ, ਗੁਰਬਾਣੀ ਪੜ੍ਹਿਆ ਕਰੋ। ਉਹ ਕਹਿੰਦਾ ਜੀ ਗੱਲ ਸੱਚ ਆ, ਜਦੋਂ ਕਿਤੇ ਵਿਹਲੇ ਹੋ ਜਾਵਾਂਗੇ ਮੁੜ ਕੇ ਗੁਰੂ ਦੇ ਲੜ ਲੱਗ ਜਾਵਾਂਗੇ। ਉਹਦੀ ਮਨਬਿਰਤੀ ਬਣ ਗਈ ਏਦਾਂ ਦੀ, ਕਿੱਦਾਂ ਦੀ ਬਣ ਗਈ ਹੈ ਵੀ ਛੱਡ ਪਰਾਂ ਯਾਰ, ਸਾਨੂੰ ਕਿਹੜਾ ਰੱਬ ਲੱਭਣਾ, ਸਾਨੂੰ ਕਿਹੜਾ ਰੱਬ ਲੱਭਣਾ। ਹੁਣ ਵਿਚਾਰ ਕਰਨਾ ਕੀ ਤੁਹਾਡੇ ਮਨ ਵਿੱਚ ਵੀ ਆਏਗਾ ਵੀ ਆਪਾਂ ਨੂੰ 10 ਸਾਲ ਹੋ ਗਏ, 20 ਸਾਲ ਹੋ ਗਏ, 25 ਸਾਲ ਹੋ ਗਏ, ਸਾਡੀ ਕੋਈ ਮਨਬਿਰਤੀ ਅਜੇ ਤੱਕ ਤੇ ਬਣੀ ਨਹੀਂ। ਉਹਦਾ ਕਾਰਨ ਹੈ, ਕੋਈ ਕਾਰਨ ਕੀ ਹੈ ਕਿ ਆਪਾਂ ਗੁਰਬਾਣੀ ਪੜ੍ਹੀਏ, ਠੀਕ ਹੈ, ਗੁਰਬਾਣੀ ਪੜ੍ਹੀਏ, ਪਰ ਆਪਾਂ ਗੁਰਬਾਣੀ ਪੜ੍ਹੀ ਕਿੱਦਾਂ? ਤੁਹਾਨੂੰ ਗੁਰੂ ਕੈਸਾ ਦੱਸਣ ਲੱਗੇ, ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਹਿੰਦੇ ਜਿਹੜਾ ਬੱਧਾ ਰੁੱਧਾ ਕੋਈ ਕੰਮ ਕਰੇ ਨਾ, ਉਸ ਕੰਮ ਦੇ ਚ ਨਾ ਗੁਣ, ਗੁਣ ਦਾ ਮਤਲਬ ਕੀ ਹੈ? ਆਪਣੇ ਆਪ ਨੂੰ ਫਾਇਦਾ ਹੋਣਾ। ਕਹਿੰਦਾ ਉਹਦਾ ਆਪਣੇ ਆਪ ਨੂੰ ਕੋਈ ਫਾਇਦਾ ਨਹੀਂ, ਨਾ ਉਪਕਾਰ। ਉਪਕਾਰ ਕਿਹਨੂੰ ਕਹਿੰਦੇ? ਕਿਸੇ ਹੋਰ ਨੂੰ ਫਾਇਦਾ ਦੇਣਾ। ਕਹਿੰਦੇ ਜਿਹੜਾ ਬੰਦਾ ਬੱਧਾ ਰੁੱਡਾ ਕੰਮ ਕਰਦਾ, ਨਾ ਤੇ ਉਹਨੂੰ ਆਪ ਨੂੰ ਫਾਇਦਾ ਹੁੰਦਾ, ਨਾ ਕਿਸੇ ਹੋਰ ਨੂੰ ਫਾਇਦਾ ਹੁੰਦਾ ਉਹਦਾ। ਕਿੱਦਾਂ? ਹੁਣ ਅਸੀਂ ਬੱਧੇ ਦੁੱਧੇ ਹਾਂ, ਹੈ ਨਾ। ਕਈ ਸੱਜਣ ਆਪ ਜੀ ਨੂੰ ਮਿਲਣਗੇ ਤੇ ਆਪਸ ਚ ਬਹਿ ਕੇ ਵਿਚਾਰ ਕਰਦੇ, ਕਹਿੰਦਾ ਭਾਜੀ ਫਿਰ ਤੁਸੀਂ ਕਿੰਨੇ ਕੁ ਵਜੇ ਉੱਠ ਪੈਂਦੇ ਹੋ? ਕਹਿੰਦਾ ਕੀ ਕਰੀਏ ਯਾਰ, ਹੁਣ ਅੰਮ੍ਰਿਤ ਛਕਿਆ ਆ, ਨਾ ਉੱਠੀਏ ਤਾਂ ਵੀ ਚੰਗੇ ਨਹੀਂ ਲੱਗੀਦਾ, ਨਹੀਂ ਚੰਗੇ ਲੱਗੀਦਾ। ਫਿਰ ਕਹਿੰਦਾ ਫਿਰ ਵੀ ਕਰੀ, ਹੁਣ ਮਾਰੀ ਦੇ ਉੱਠਣਾ ਪੈਂਦਾ। ਕਹਿੰਦਾ ਫਿਰ 5 ਵਜੇ ਨੂੰ ਉੱਠ ਪੈਂਦਾ ਯਾਰ, ਇਹ ਵਧਾ ਨਾ। ਹੁਣ ਫਿਰ ਉਹ ਪੁੱਛਣ ਲੱਗਾ, ਕਹਿੰਦਾ ਭਾਜੀ ਫਿਰ 5 ਵਜੇ ਉੱਠ ਕੇ ਫਿਰ ਸੁਣਾਓ ਆਪਣਾ ਜੀਵਨ। ਉਹ ਕਹਿੰਦਾ ਯਾਰ ਤੈਨੂੰ ਮੈਂ ਕੀ ਦੱਸਣਾ ਯਾਰ, ਹੁਣ 5 ਵਜੇ ਉੱਠ ਕੇ ਫਿਰ ਪੰਜਾਬਣ ਦਾ ਪਾਠ ਕਰੀਦਾ। ਅੱਛਾ ਤੇ ਫਿਰ ਤੇ ਭਾਜੀ ਤੁਹਾਨੂੰ ਤੇ ਕਾਫੀ ਗਿਆਨ ਹੋ ਗਿਆ ਹੋਣਾ, ਕਿਉਂਕਿ ਤੁਹਾਨੂੰ ਅੰਮ੍ਰਿਤ ਛਕਿਆ ਨੂੰ ਸੁੱਖ ਨਾਲ 40-45 ਸਾਲ ਹੋ ਗਏ, ਤਾਂ ਤੇ ਗੁਰਬਾਣੀ ਬੜੇ ਬੜੀ ਨੌਲੇਜ ਹੋਣੀ, ਕਾਫੀ ਤੁਹਾਨੂੰ ਗਿਆਨ ਹੋਣਾ ਉਹਦੇ ਬਾਰੇ, ਕੁਝ ਮੈਨੂੰ ਵੀ ਸਮਝਾਓ। ਤੇ ਗੋਹਲੀ ਜੀ ਕੀ ਕਹਿੰਦੇ ਆ? ਉਹ ਕਹਿੰਦੇ ਯਾਰ ਗੱਲ ਸੁਣ, ਏਦਾਂ ਆ ਵੀ ਗੱਲ ਤੇ ਤੇਰੀ ਸਹੀ ਹੈ, ਤੇ ਗਿਆਨ ਤੇ ਗਿਆਨ ਹੀ ਹੈ, ਹੈਗਾ ਸਾਨੂੰ ਵੀ ਗਿਆਨ, ਫਿਰ ਕੁਝ ਸਮਝਾਓ। ਕਹਿੰਦਾ ਕੀ ਸਮਝਾਈਏ? ਫਿਰ ਕਹਿੰਦਾ ਹੁਣ ਕੀ ਕਰੇ ਬੰਦਾ, ਹੁਣ ਅੰਮ੍ਰਿਤ ਛਕਿਆ ਤੇ ਪੰਜਾਂ ਪਿੰਡ ਦਾ ਪਾਠ ਕਰਨਾ ਤੇ ਪੈਣਾ ਹੀ ਹੈ। ਫਿਰ ਕਹਿੰਦਾ ਫਿਰ ਸਵੇਰੇ ਉੱਠ ਕੇ 5 ਵਜੇ ਪਹਿਲਾਂ ਪੰਜਾਂ ਪਿੰਡ ਦਾ ਪਾਠ ਕਰੀਦਾ, ਤੇ ਚੰਗੀ ਗੱਲ ਹੈ ਭਾਜੀ? ਹੈਂ? ਉਹ ਕਹਿੰਦਾ ਜੀ ਗੱਲ ਚੰਗੀ ਆ, ਬੱਧੇ ਰੁੱਧੇ ਕਰਨਾ ਪੈਂਦਾ, ਕਰੇਗੀ ਉਧਰੋਂ ਹੁਣ ਕੰਮ ਕਰ ਹੁੰਦਾ, ਉਧਰ ਧਿਆਨ ਕੰਮ ਕਰ ਲਈ ਕਰਨਾ ਪੈਂਦਾ, ਇਧਰੋਂ ਪਾਠ ਵੀ ਕਰਨਾ ਪੈਂਦਾ। ਤੇ ਫਿਰ ਗੁਰੂ ਜੀ ਕਹਿੰਦੇ ਆ ਬੱਧਾ ਚੱਟੀ ਜੋ ਭਰੇ, ਸਿਰਫ ਚੱਟੀ ਭਰਨ ਡੇ ਨੇ ਵੀ ਸਾਨੂੰ ਪੰਜਾਂ ਪਿੰਡ ਦਾ ਪਾਠ ਕਰਨਾ ਪੈਂਦਾ ਆ, ਉੱਠਣਾ ਪੈਂਦਾ ਆ। ਕਹਿੰਦੇ ਫਿਰ ਜਿਹੜੇ ਚੱਟੀ ਭਰਨ ਡੇ ਨਾ, ਕਹਿੰਦੇ ਨਾ ਗੁਣ, ਕਹਿੰਦੇ ਭਾਵੇਂ 45 ਸਾਲ ਨੀ 45 ਹੋਰ ਲਾ ਲੈਣ, ਅੱਧੇ ਲਾ ਲੈ ਅੱਧੇ ਹੋਰ ਲਾ ਲੈਣ, 90 ਸਾਲ ਪੂਰੇ ਕਰ ਲੈਣ। ਤੇ ਗੁਰੂ ਜੀ ਕਹਿੰਦੇ ਨਾ ਗੁਣ, ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਕਦੀ ਵੀ ਆਪਣੇ ਆਪ ਨੂੰ ਕੋਈ ਲਾਹਾ ਨਹੀਂ ਮਿਲਣਾ, ਕਿਉਂਕਿ ਬੱਧੇ ਰੁੱਧੇ ਆ ਨਾ। ਜਿਹੜਾ ਬੰਦਾ ਬੱਧਾ ਰੁੱਧਾ ਕੰਮ ਕਰਦਾ, ਉਹਨੂੰ ਕਦੀ ਵੀ ਕੰਮ ਦੀ ਸੋਝੀ ਨਹੀਂ ਆਉਂਦੀ। ਕਿਵੇਂ? ਦੇਖਿਓ ਤਜਰਬੇ ਕਰਿਆ ਕਰੋ, ਕਿਸ ਤਰ੍ਹਾਂ ਤਜਰਬੇ ਕਰਨੇ? ਅਸੀਂ ਕੀ ਦੇਖਿਆ ਵੀ ਇੱਕ ਬੰਦਾ ਨਾ ਲੇਬਰ ਦਾ ਕੰਮ ਕਰਦਾ ਹੁੰਦਾ ਸੀ, ਇੱਕ ਮਿਸਤਰੀ ਦੇ ਨਾਲ। ਉਹ ਲੇਬਰ ਦਾ ਕੰਮ ਕਰਦਾ ਹੁੰਦਾ ਸੀ, ਉਹਨੇ ਨਾਲ ਸੀਮਿੰਟ ਲੈ ਕੇ ਆਉਣਾ, ਬਜਰੀ ਲੈ ਕੇ ਆਉਣੀ, ਮਸਾਲਾ ਘੋਲ ਕੇ ਦੇਣਾ, ਇੱਟਾਂ ਲਿਆ ਕੇ ਦੇਣੀਆਂ, ਤੇ ਮਿਸਤਰੀ ਨੇ ਦਬਕਾ ਮਾਰਨਾ, ਉਹ ਛੇਤੀ ਲਿਆ ਟੋਏ, ਛੇਤੀ ਲਿਆ ਸੀਮਿੰਟ ਲਿਆ ਲਿਆ ਦੇਣਾ। ਮਿਸਤਰੀ ਸਾਹਿਬ ਪਾਣੀ ਪਿਆਵਾਂ? ਮਿਸਤਰੀ ਸਾਹਿਬ ਨੇ ਕਹਿਣਾ ਵੀ ਬੜਾ ਚੰਗਾ ਬੰਦਾ, ਇਹ ਲੇਬਰ ਬੜੀ ਵਧੀਆ, ਵੀ ਮੈਨੂੰ ਪਾਣੀ ਨਹੀਂ ਪੁੱਛਦਾ। ਅਸਲ ਦੇ ਵਿੱਚ ਉਹਨੂੰ ਇੱਕ ਦਿਨ ਪੁੱਛਿਆ ਵੀ ਤੂੰ ਸੇਵਾ ਬੜੀ ਕਰਦਾ ਮਿਸਤਰੀ ਦੀ। ਉਹ ਕਹਿੰਦਾ ਬਾਬਾ ਜੀ ਮੈਂ ਮਿਸਤਰੀ ਦੀ ਸੇਵਾ ਪਤਾ ਕਿਉਂ ਕਰਦਾ, ਦੱਸ ਬਈ। ਕਹਿੰਦਾ ਜੇ ਮੈਨੂੰ ਪਾਣੀ ਨਾ ਪੁੱਛਿਆ ਮੈਨੂੰ ਬਹਿਣ ਦਿੰਦਾ ਹੀ ਨਹੀਂ, ਇਹ ਭਜਾਈ ਫਿਰਦਾ। ਇੱਟ ਲਾਇਆ, ਸੀਮਿੰਟ ਲਾਇਆ, ਕਹਿੰਦਾ ਜੇ ਕਿਤੇ ਮਾੜਾ ਜਿਹਾ ਵਿਹਲਾ ਹੋ ਵੀ ਜਾਵਾਂ ਨਾ, ਵੀ ਦੋ ਮਿੰਟ ਇੱਟਾਂ ਵੀ ਪਈਆਂ, ਸੀਮਿੰਟ ਵੀ ਪਈਆਂ, ਕਹਿੰਦਾ ਪਿਓ ਦਾ ਪੁੱਤ ਕੋਲ ਤੂੰ ਗੋਹ ਠੀਕ ਕਰ ਲਾ, ਬਹਿਣ ਨਹੀਂ ਦਿੰਦਾ। ਮੈਂ ਫਿਰ ਕਹਿੰਦਾ ਬਾਬਾ ਜੀ ਮੇਰੇ ਮਨ ਦਾ ਚਾਅ ਆ ਵੀ ਮੈਂ ਇਹਦੇ ਕੋਲ ਬਹਾਂ ਤੇ ਮੈਂ ਮਿਸਤਰੀ ਦਾ ਕੰਮ ਸਿੱਖ ਲਵਾਂ। ਇਹ ਬੰਦਾ ਚੱਟੀ ਨਹੀਂ ਭਰਨ ਦਿਆ, ਉਹਦੇ ਮਨ ਚ ਚਾਹ ਆ। ਕਹਿੰਦਾ ਮੈਂ ਪਾਣੀ ਪਿਆਉਣਾ, ਨੂੰ ਚਾਹ ਪਿਆਉਣਾ। ਮੈਂ ਫਿਰ ਕਹਿੰਦਾ ਬਾਬਾ ਜੀ ਦੇ ਲਾਗੇ ਬਹਿ ਬਹਿ ਕੇ ਮੈਨੂੰ ਇੱਟਾਂ ਲਾਉਣੀਆਂ ਆ ਗਈਆਂ। ਕਿੱਦਾਂ? ਕਹਿੰਦਾ ਇੱਕ ਦਿਨ ਇਹ ਮੈਨੂੰ ਕਹਿੰਦਾ ਵੀ ਮੈਂ ਆਇਆ ਹੀ ਦਸ ਕੁ ਮਿੰਟ ਜਰਾ, ਮੈਨੂੰ ਕੰਮ ਪੈ ਗਿਆ ਜੀ, ਮੈਂ ਘਰ ਜਾ ਕੇ ਆਈ। ਕਹਿੰਦਾ ਘਰ ਚਲਾ ਗਿਆ ਤੇ ਮੈਂ ਮਗਰੋਂ 20-25 ਇੱਟਾਂ ਲਾਈਆਂ ਤੇ ਇਹ ਆ ਕੇ ਮੈਨੂੰ ਕਹਿੰਦਾ ਉਹ ਇੱਟਾਂ ਕਿੰਨੇ ਲਾਈਆਂ? ਕਹਿੰਦਾ ਮੈਂ ਮਿਸਤਰੀ ਸਾਹਿਬ ਮੈਂ ਲਾਈਆਂ। ਕਹਿੰਦਾ ਇਹ ਮੈਨੂੰ ਕਹਿ ਬੇਟਾ ਸ਼ਾਬਾਸ਼ੇ, ਲੱਗਦਾ ਤੈਨੂੰ ਮਿਸਤਰੀ ਦਾ ਕੰਮ ਆ ਗਿਆ, ਹੈਂ ਆ ਬੜੀਆਂ ਸੋਹਣੀਆਂ ਲਾਈਆਂ ਯਾਰ। ਕਹਿੰਦਾ ਇਹਦਾ ਇੰਨੀ ਗੱਲ ਕਹਿਣ ਦੀ ਦੇਰ ਸੀ, ਉਦਣ ਦਾ ਮੈਨੂੰ ਹੋਰ ਚਾਅ ਚੜ ਗਿਆ। ਕਹਿੰਦਾ ਮੈਂ ਹੌਲੀ 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 ਸਿੱਖਦਾ ਗਿਆ ਤੇ ਫਿਰ ਹੁਣ ਕੀ ਕਰਦਾ? ਕਹਿੰਦਾ ਸੱਚ ਦੱਸਿਓ, ਹੁਣ ਮੈਂ ਮਿਸਤਰੀ ਹਾਂ, ਹੁਣ ਮੈਂ ਮਿਸਤਰੀ ਦਾ ਕੰਮ ਕਰਦਾ, ਹੁਣ ਮੈਂ ਲੇਬਰ ਦਾ ਕੰਮ ਨਹੀਂ ਕਰਦਾ। ਗੁਰੂ ਪਿਆਰੇ ਉਹਨੇ ਬੱਧੇ ਰੁੱਧੇ ਨਹੀਂ ਜੱਟੀ ਭਰੀ ਵੀ ਚੱਲ ਦਿਹਾੜੀ ਲਾਉਣੀ ਆ ਤੇ ਪਾਸੇ ਮਾਰੋ। ਉਹਦੇ ਮਨ ਚ ਜੀ ਤੇ ਮੇਰੀ 300 ਰੁਪਇਆ ਦਿਹਾੜੀ, ਇਹਦੀ 500 ਰੁਪਇਆ ਦਿਹਾੜੀ ਆ, ਤੇ ਜੇ ਮੈਂ ਵੀ ਇੱਟਾਂ ਲਾਉਣ ਲੱਗਾ ਮੇਰੀ ਵੀ 500 ਹੋ ਸਕਦੀ। ਤੇ ਜੇ ਬੱਧਾ ਰੁੱਧਾ ਕਰਦਾ ਵੀ ਚੱਲ ਦਿਹਾੜੀ ਲਾਉਣੀ ਆ, ਛੱਡ ਪਰਾਂ ਤੂੰ, ਇਹ ਸਾਨੂੰ ਕਹਿੰਦਾ ਇੱਟਾਂ ਲਿਆ ਦਿਓ ਕੰਮ ਨਿਬੇੜੋ। ਉਹੀ ਹਾਲ ਸਾਡਾ ਵੀ ਜੇ ਬੱਧਾ ਰੁੱਧਾ ਕਰਦਾ ਲੇਬਰ ਹੀ ਰਹਿ ਜਾਂਦਾ ਸੀ, ਚਾਅ ਨਾਲ ਕੀਤਾ ਤੇ ਮਿਸਤਰੀ ਬਣ ਗਿਆ। ਅਸੀਂ ਬੱਧੇ ਰੁੱਤੇ ਪਾਠ ਕਰਦੇ ਹਾਂ, ਅਸੀਂ ਅੱਜ ਵੀ ਉਦਾਂ ਦੇ ਉਦਾਂ ਦੇ, ਜੇ ਅਸੀਂ ਚਾਹ ਨਾ ਕਰਦੇ ਤੇ ਅੱਜ ਸਾਇਦ ਸਾਡੇ ਅੰਦਰ ਵੀ ਗਿਆਨ ਉਜਾਗਰ ਹੋ ਜਾਂਦਾ, ਅੱਜ ਸਾਡੇ ਅੰਦਰ ਵੀ ਪ੍ਰਕਾਸ਼ ਪੈਦਾ ਹੋ ਜਾਂਦਾ। ਪਤਾ ਕੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ। ਕਹਿੰਦੇ ਜਿਹੜਾ ਬੱਧਾ ਰੁੱਧਾ ਚੱਟੀ ਭਰਦਾ, ਬੱਧਾ ਰੁੱਧਾ ਪਾਠ ਕਰਦਾ, ਕਹਿੰਦਾ ਭਾਵ ਬੱਧਾ ਰੁੱਧਾ ਗੁਰਬਾਣੀ ਪੜ੍ਹਦਾ, ਚੱਲ ਯਾਰ ਹੁਣ ਬਹਿਣਾ ਹੀ ਪੈਣਾ, ਕੀ ਕਰੇ ਬੰਦਾ ਯਾਰ। ਕਹਿੰਦੇ ਕਦੀ ਵੀ ਉਹਨੂੰ ਗੁਣ ਨਹੀਂ ਮਿਲਦਾ, ਕਹਿੰਦਾ ਪਾ ਉਹਨੂੰ ਲਾਭ ਨਹੀਂ ਆਉਂਦਾ, ਉਹਨੂੰ ਫਾਇਦਾ ਨਹੀਂ ਹੁੰਦਾ, ਨਾ ਉਪਕਾਰ। ਹੁਣ ਧਿਆਨ ਨਾਲ ਪੜਿਓ, ਜਿਹੜਾ ਬੰਦਾ ਬੱਧਾ ਰੁੱਧਾ ਬਾਣੀ ਪੜ੍ਹਨ ਡਿਆ ਹੁੰਦਾ ਨਾ, ਉਹ ਜਦੋਂ ਬਾਣੀ ਪੜ੍ਹਦਾ ਦੂਜੇ ਨੂੰ ਵੀ ਸਮਝ ਨਹੀਂ ਲੱਗਦੀ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੂਜੇ ਨੂੰ ਵੀ ਸਮਝ ਨਹੀਂ ਜੇ ਲੱਗਦੀ ਕਿਹੜੀ ਗੱਲੋਂ, ਉਹ ਬੱਧਾ ਰੁੱਧਾ ਡਿਊਟੀ ਕਰਨ ਡਿਆ ਵੀ ਚੱਲ ਯਾਰ ਫਟਾਫਟ ਡਿਊਟੀ ਮੇਰੀ ਨਿਬੜ ਜਾਏ। ਉਹਦੀ ਡਿਊਟੀ ਹੈ, ਉਹਦੀ ਡਿਊਟੀ ਕਿੱਦਾਂ ਦੀ ਹੈ ਵੀ ਉਹਦੇ ਮਨ ਬਿਰਤੀ ਇੱਦਾਂ ਦੀ ਬਣ ਚੁੱਕੀ ਆ, ਬਈ ਮਨ ਬਿਰਤੀ ਇੱਦਾਂ ਦੀ ਬਣ ਗਈ ਉਹਦੀ, ਬਈ ਮੈਂ ਪਾਠ ਕਰਨਾ ਆ, ਬਾਣੀ ਪੜ੍ਹਨੀ ਹੈ, ਠੀਕ ਹੈ ਬਣੀ। ਹੁਣ ਤੁਸੀਂ ਦੇਖਿਓ ਜਿਹੜਾ ਬੱਧਾ ਰੁੱਧਾ ਬਾਣੀ ਪੜ੍ਹਦਾ ਨਾ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਉਹਦੀ ਸਪੀਡ ਜ਼ਿਆਦਾ ਹੁੰਦੀ, ਉਹ ਘੜੀ ਵਾਲੀ ਵੇਖੀ ਜਾਂਦਾ, ਘੜੀ ਵਾਲੀ ਵੇਖੀ ਜਾਊਗਾ, ਹੈ ਨਾ, ਬਈ ਕਿੰਨੇ ਵਜੇ ਸਮਾਪਤੀ ਹੋ ਜਾਊਗੀ। ਔਰ ਉਸ ਬੰਦੇ ਨੂੰ ਪੰਕਤੀ ਯਾਦ ਰਹਿੰਦੀ ਜੇ ਕਿਹੜੀ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹਨੂੰ ਇਹ ਪੰਕਤੀ ਨਹੀਂ ਭੁੱਲਦੀ। ਉਹ ਇਸੇ ਨੂੰ ਡਿੱਕੀ ਜਾਂਦਾ ਬੈਠਾ ਵੀ ਇਹ ਪੰਕਤੀ ਕਦੋਂ ਆਊਗੀ, ਕਦੋਂ ਆਊਗੀ, ਕਦੋਂ ਆਊਗੀ, ਉਹ ਡਿੱਕੀ ਜਾਂਦਾ, ਕਿਉਂਕਿ ਬੱਧਾ ਰੁੱਧਾ। ਹੁਣ ਤੁਸੀਂ ਹਿਸਾਬ ਵਾਲਾ ਬੰਦਾ ਬੱਧਾ ਰੁੱਧਾ ਆਪ ਪੜ੍ਹਨ ਡਿਆ, ਨਾ ਤੇ ਉਹਨੂੰ ਕੋਈ ਫਾਇਦਾ ਤੇ ਉਹਦੇ ਪੜ੍ਹਨ ਦਾ ਦੂਜੇ ਨੂੰ ਲਾਭ ਕਿੱਥੋਂ ਹੋਜੂ, ਸੋਚਣਾ ਨਹੀਂ ਇਹ ਗੱਲਾਂ ਨੇ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਹੁਣ ਦੇਖਿਓ ਛੇਤੀ ਖੁਸ਼ੀ ਸਵਾਰੀਏ, ਛੇਤੀ ਛੇਤੀ ਮੀਨ ਨਾਲ, ਖੁਸ਼ੀ ਮੀਨ ਖੇੜੇ ਨਾਲ। ਕਹਿੰਦੇ ਜੇ ਤਾਂ ਬੰਦਾ ਕੋਈ ਖੇੜੇ ਨਾਲ ਗੁਰਬਾਣੀ ਨੂੰ ਪੜ੍ਹੇ, ਖੇੜੇ ਨਾਲ ਕੰਮ ਕਰੇ, ਚਾਹ ਨਾਲ ਕੰਮ ਕਰੇ, ਛੇਤੀ ਖੁਸ਼ੀ ਸਵਾਰੀਏ। ਕਹਿੰਦੇ ਖੇੜੇ ਨਾਲ ਆਪਣਾ ਕੰਮ ਸਵਾਰੀਏ, ਆਪਣਾ ਕੰਮ ਕਰੀਏ, ਕਾਜ ਕਰੀਏ, ਨਾਨਕ ਕਾਰਜ ਸਾਰ। ਕਹਿੰਦੇ ਫਿਰ ਉਹਨਾਂ ਦੇ ਕਾਰਜ ਸਿਰੇ ਚੜ ਜਾਂਦੇ ਆ। ਹੁਣ ਲਾਓ ਹਿਸਾਬ ਜਿੱਦਣ ਆਪਾਂ ਗੁਰੂ ਦੇ ਲੜ ਲੱਗੇ ਸਾਨੂੰ ਕੀ ਲੋੜ ਪਈ ਸੀ ਗੁਰੂ ਦੇ ਲੜ ਲੱਗਣ ਦੀ ਵੀ ਹੈਨਾ ਕਿੱਥੋਂ ਲੜ ਲੱਗੇ ਕਿੱਥੋਂ ਸਾਡੇ ਮਨ ਵਿੱਚ ਆਇਆ ਵੀ ਗੁਰੂ ਦੇ ਲੜ ਲੱਗਣਾ ਅੰਮ੍ਰਿਤ ਛਕਣਾ ਕਿੱਥੋਂ ਪੈਦਾ ਹੋਇਆ ਜਿੱਦਣ ਆਪਾਂ ਗੁਰੂ ਦੇ ਦਰ ਤੇ ਗਏ ਆਪਾਂ ਅੰਮ੍ਰਿਤ ਛੱਕ ਕੇ ਨਹੀਂ ਗਏ ਅਸੀਂ ਗੁਰੂ ਵਾਲੇ ਨਹੀਂ ਸੀ ਬਣੇ ਉਦਣ ਅਜੇ ਸਾਡੀ ਮਾਂ ਸਾਡਾ ਪਿਓ ਸਾਨੂੰ ਸਿਖਾਉਣ ਲੱਗਾ ਪੁੱਤਰ ਗੁਰਦੁਆਰੇ ਜਾਣਾ ਠੀਕ ਹੈ ਜਦੋਂ ਨਿੱਕੇ ਹੁੰਦੇ ਨੂੰ ਖੜਨ ਲੱਗ ਪਏ ਠੀਕ ਹੈ ਉੱਥੇ ਸੰਗਤ ਚ ਬਹਿਣਾ ਆ ਗਿਆ ਸੰਗਤ ਵਿੱਚ ਖਲੋਣਾ ਆ ਗਿਆ ਨਿੱਕੇ ਹੁੰਦਿਆਂ ਨੇ ਰੌਲਾ ਪਾਉਣਾ ਤੇ ਮਾਂ ਨੇ ਕਹਿਣਾ ਪੁੱਤਰ ਜਿੰਨਾ ਮਰਜ਼ੀ ਟੱਪ ਲਈ ਜਿੰਨਾ ਮਰਜ਼ੀ ਭੁੜਕ ਲਈ ਪਰ ਗੁਰੂ ਘਰ ਆ ਕੇ ਨਹੀਂ ਭੁੜਕੀਦਾ ਕੀਰਤਨ ਹੋਣ ਡਿਆ ਸਤਸੰਗ ਹੋਣ ਡਿਆ ਪਹਿਲਾਂ ਸੁਣ ਠੀਕ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਐਡੀ ਕੋਈ ਗੱਲ ਨਹੀਂ ਗੁਰੂ ਘਰ ਦੀ ਐਡੀ ਬਖਸ਼ਿਸ਼ ਆ ਬੱਚਾ ਦੁੱਧ ਚੁੰਘਦਾ ਹੋਵੇ ਭਾਵੇਂ ਬੱਚਾ ਦੁੱਧ ਚੁੰਘਦਾ ਹੋਵੇ ਸੰਗਤ ਦਾ ਐਡਾ ਪ੍ਰਭਾਵ ਪੈਂਦਾ ਦੁੱਧ ਚੁੰਘਦਾ ਚੁੰਘਦਾ ਵੀ ਬੱਚਾ ਦੁੱਧ ਛੱਡ ਦੇਵੇ ਤਾਂ ਵੀ ਰੋਂਦਾ ਨਹੀਂ ਗੁਰੂ ਘਰ ਇਹਦੀ ਬਖਸ਼ਿਸ਼ ਆ ਇਹਦੀ ਰਹਿਮਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਠੀਕ ਹੈ ਬਈ ਲਓ ਜੀ ਅਸਰ ਹੋਣ ਲੱਗ ਪਿਆ ਸੰਗਤ ਦਾ ਵੱਡੇ ਹੋਏ ਜਦੋਂ ਵੱਡੇ ਹੋਏ ਨਾ ਤੇ ਮਾੜੀ ਜਿਹੀ ਆਪਣੇ ਆਪ ਦੀ ਹੋਸ਼ ਆਈ ਤੇ ਕਿਸੇ ਦੇ ਗੱਲ ਚ ਗਾਤਰਾ ਪਾਇਆ ਦੇਖਿਆ ਠੀਕ ਹੈ ਤੇ ਪੁੱਛਿਆ ਮਾਂ ਇਹ ਕੀ ਹੈ ਉਹ ਖਾਲਸਾ ਜੀ ਨੇ ਕੀ ਪਾਇਆ ਤੇ ਮਾਂ ਕਹਿਣ ਲੱਗੀ ਪੁੱਤਰ ਉਹਨਾਂ ਨੇ ਅੰਮ੍ਰਿਤ ਛਕਿਆ ਠੀਕ ਹੈ ਆਪਣੇ ਆਪ ਹੀ ਮਨ ਵਿੱਚ ਖਿੱਚ ਪੈਦਾ ਹੀ ਮਾਂ ਮੈਂ ਨਹੀਂ ਛਕ ਸਕਦਾ ਮਾਂ ਕਹਿੰਦੀ ਪੁੱਤ ਕਿਉਂ ਨਹੀਂ ਛਕ ਸਕਦਾ ਤੈਨੂੰ ਤਾਂ ਜਨਮ ਉਹੀ ਮਿਲਿਆ ਤਾਂ ਦੇਖਿਓ ਕਿੰਨੇ ਤਾਰੇ ਉਹਨੇ ਪਹਿਲਾਂ ਫਿਰ ਮਾਂ ਨੂੰ ਕਹਿੰਦਾ ਮਾਂ ਜੇ ਮੈਨੂੰ ਵੀ ਜਨਮ ਉਹੀ ਲੱਗਿਆ ਫਿਰ ਤੂੰ ਕਿਉਂ ਨਹੀਂ ਛਕਿਆ ਤੂੰ ਕਿਉਂ ਨਹੀਂ ਛਕਿਆ ਪਿਤਾ ਜੀ ਨੂੰ ਕਹਿੰਦਾ ਤੁਸੀਂ ਕਿਉਂ ਨਹੀਂ ਛਕਿਆ ਹੁਣ ਕੀ ਹੋਇਆ ਸ਼ਰਮ ਦੇ ਮਾਰੇ ਮਾਂ ਤੇ ਪਿਓ ਨੇ ਵੀ ਛਕ ਲਿਆ ਕਿੱਥੋਂ ਦਾਤ ਮਿਲੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਮਿਲੀ ਮਾਂ ਤੇ ਪਿਓ ਨੇ ਵੀ ਛਕ ਲਿਆ ਜਦੋਂ ਛਕ ਲਿਆ ਤੇ ਹੁਣ ਮਾਂ ਪਿਓ ਨੂੰ ਕਹਿੰਦਾ ਫਿਰ ਤੁਸੀਂ ਵੀ ਛਕ ਲਿਆ ਮੈਨੂੰ ਵੀ ਛਕਾਓ ਤੇ ਮਾਂ ਕਹਿੰਦੀ ਛੋਟਾ ਹੈ ਤੂੰ ਅਜੇ ਪਿਓ ਕਹਿੰਦਾ ਛੋਟਾ ਤੈਨੂੰ ਅਜੇ ਤਾਂ ਹੋਸ਼ ਨਹੀਂ ਆਈ ਆਪਣੇ ਆਪ ਦੀ ਠੀਕ ਤੇ ਧਿਆਨ ਦਿਓ ਹੁਣ ਮਾਂ ਤੇ ਪਿਓ ਜਦੋਂ ਕਹਿੰਦੇ ਤੂੰ ਛੋਟਾ ਅਜੇ ਠੀਕ ਆ ਹੁਣ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਮੱਥਾ ਟੇਕ ਕੇ ਕੀ ਮੰਗਦਾ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੂੰ ਅਕਲ ਦਿਓ ਮੈਨੂੰ ਕੋਈ ਅੰਮ੍ਰਿਤ ਛਕਾ ਦੇਵੇ ਨਹੀਂ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਛੋਟਾ ਜਿਹਾ ਬੱਚਾ ਹੀ ਮੱਥਾ ਟੇਕ ਕੇ ਕੀ ਕਹਿੰਦਾ ਆਂਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਵੱਡਾ ਕਦੋਂ ਹੋਊਂਗਾ ਮੈਨੂੰ ਵੱਡਾ ਕਰ ਦਿਓ ਉਹ ਕਹਿੰਦੇ ਬੱਲੇ ਉਹ ਕੀ ਮੰਗਿਆ ਕਹਿੰਦਾ ਮਾਂ ਮੈਂ ਗੁਰੂ ਜੀ ਨੂੰ ਕਿਹਾ ਮੈਨੂੰ ਵੱਡਾ ਕਰ ਦਿਓ ਤੁਸੀਂ ਕਿਹਾ ਸੀ ਵੱਡਾ ਹੋ ਕੇ ਛਕੇਗਾ ਫਿਰ ਮੈਂ ਛੇਤੀ ਛੇਤੀ ਵੱਡਾ ਹੋ ਜਾਵਾਂ ਮੈਂ ਅੰਮ੍ਰਿਤ ਛਕ ਲਵਾਂ ਸੱਚ ਆ ਬਈ ਹੁਣ ਉਮਰ ਓਡੀ ਹੈ ਉਮਰ ਓਡੀ ਹੈ ਸਰੀਰ ਓਡਾ ਕੀ ਹੈ ਤੇ ਅੰਮ੍ਰਿਤ ਛਕਣ ਵਾਲਾ ਵੱਡਾ ਹੋ ਗਿਆ ਕੌਣ ਵੱਡਾ ਹੋ ਗਿਆ ਮਨ ਬਿਰਤੀ ਦੀ ਸੋਚ ਵੱਡੀ ਹੋ ਗਈ ਸਰੀਰ ਓਡਾ ਹੀ ਹੈ ਕੱਦ ਓਡਾ ਹੀ ਹੈ ਉਮਰ ਓਡੀ ਹੈ ਮਨ ਬਿਰਤੀ ਵੱਡੀ ਹੋ ਗਈ ਹੈ ਤੇ ਧਿਆਨ ਕਰਿਓ ਹੁਣ ਮਾਂ ਕਹਿੰਦੀ ਘਰ ਵਾਲੇ ਨੂੰ ਕਹਿੰਦੀ ਗੱਲ ਸੁਣੋ ਇਹ ਵੱਡਾ ਹੋ ਗਿਆ ਜੇ ਹੈ ਕਿਉਂ ਕਹਿੰਦੇ ਗੱਲਾਂ ਕਿੱਦਾਂ ਕਰਦਾ ਅੱਜ ਗੁਰੂ ਗ੍ਰੰਥ ਸਾਹਿਬ ਮੱਥਾ ਟੇਕ ਕੇ ਕਹਿੰਦਾ ਗੁਰੂ ਜੀ ਮੈਨੂੰ ਵੱਡਾ ਕਰ ਦਿਓ ਮੈਂ ਅੰਮ੍ਰਿਤ ਛਕਣਾ ਇਹ ਕਹਿੰਦੀ ਕਹਿੰਦੀ ਚਲੋ ਛੱਡੋ ਪਰਾਂ ਇਹਨੂੰ ਛਕਾ ਦਿਓ ਜੇ ਸਵੇਰੇ ਪਿਤਾ ਜੀ ਕਹਿੰਦੇ ਤੂੰ ਭਲੀਏ ਲੋਕੇ ਪਾਗਲ ਤੇ ਨਹੀਂ ਇਹ ਸਾਂਭ ਲੂਗਾ ਅੱਗੋਂ ਕਹਿੰਦੀ ਗੱਲ ਸੁਣੋ ਆਪਾਂ ਵੀ ਹੁਣ ਛਕਿਆ ਆਪਾਂ ਕਿਹੜਾ ਸਾਂਭ ਲਾਂਗੇ ਜੇ ਆਪਾਂ ਸਾਂਭ ਲਵਾਂਗੇ ਵੀ ਸਾਂਭ ਲੂਗਾ ਕੋਈ ਗੱਲ ਨਹੀਂ ਹੁਣ ਆਪਾਂ ਵੀ ਦੋਵਾਂ ਜਣਾ ਛਕ ਲਿਆ ਇਹਨੂੰ ਵੀ ਛਕਾ ਦਈਏ ਲਓ ਜੀ ਸਵੇਰੇ ਉਹਨੂੰ ਲੈ ਗਏ ਵੀ ਬੱਚੇ ਨੂੰ ਅੰਮ੍ਰਿਤ ਛਕਾਉਣਾ ਉਹ ਕਹਿੰਦੇ ਛੋਟਾ ਆ ਜਦੋਂ ਕਹਿੰਦੇ ਛੋਟਾ ਆ ਤੇ ਅੱਗੋਂ ਕੀ ਕਹਿੰਦਾ ਕਹਿੰਦਾ ਅੰਕਲ ਤੁਸੀਂ ਵੀ ਤੇ ਇੱਕ ਦਿਨ ਛੋਟੇ ਹੀ ਸੀ ਕਹਿੰਦੇ ਹਾਂ ਅਸੀਂ ਹੁਣ ਵੱਡੇ ਹੋ ਗਏ ਹਾਂ ਕਹਿੰਦਾ ਫਿਰ ਅੰਕਲ ਤੁਸੀਂ ਵੱਡੇ ਹੋ ਗਏ ਮੈਨੂੰ ਵੀ ਵੱਡਾ ਕਰ ਦਿਓ ਮਿਰਤੀ ਹੈ ਕਹਿੰਦਾ ਅੰਕਲ ਮੈਨੂੰ ਵੀ ਵੱਡਾ ਕਰ ਦਿਓ ਜੇ ਤੁਸੀਂ ਵੱਡੇ ਨੂੰ ਛਕਾਉਣਾ ਮੈਨੂੰ ਵੱਡਾ ਕਰ ਦਿਓ ਹੁਣ ਅੰਕਲ ਨੂੰ ਵੀ ਜਵਾਬ ਨਹੀਂ ਆ ਵੀ ਮੈਂ ਵੱਡਾ ਕਿਵੇਂ ਕਰਾਂ ਹੁਣ ਅੰਕਲ ਦੇ ਅੰਦਰੋਂ ਵੀ ਨਿਕਲਿਆ ਵੀ ਇਸ ਬੱਚੇ ਦੀ ਸੋਚ ਵੱਡੀ ਹੈ ਕਹਿੰਦੇ ਆ ਜਾ ਪੁੱਤਰ ਛਕਾ ਦਈਏ ਅੰਮ੍ਰਿਤ ਛਕਾ ਤਾ ਹੁਣ ਅੰਮ੍ਰਿਤ ਛਕ ਲਿਆ ਤੇ ਧਿਆਨ ਕਰੋ ਹੁਣ ਹੈਗਾ ਓਡਾ ਹੀ ਹੈ ਉਮਰ ਵੀ ਓਨੀ ਹੈ ਕੱਦ ਵੀ ਓਡਾ ਹੀ ਹੈ ਤੇ ਆਪਣੇ ਯਾਰਾਂ ਦੋਸਤਾਂ ਵਿੱਚ ਜਾ ਕੇ ਕੀ ਕਹਿੰਦਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੱਡਾ ਹੋ ਗਿਆ ਤੋ ਯਾਰ ਦੋਸਤ ਮਜ਼ਾਕ ਕਰਦੇ ਤੂੰ ਵੱਡਾ ਕਿੱਥੋਂ ਤੂੰ ਓਡਾ ਹੀ ਹੈ ਕਹਿੰਦਾ ਭਾਈ ਮੇਰੀ ਮਾਂ ਤੇ ਮੇਰਾ ਪਿਤਾ ਜੀ ਕਹਿੰਦੇ ਸੀ ਅੰਮ੍ਰਿਤ ਛਕਾਵਾਂਗੇ ਜਦੋਂ ਵੱਡਾ ਹੋਵੇਗਾ ਕਹਿੰਦੇ ਆਹੋ, ਕਹਿੰਦੇ ਫਿਰ ਮੈਂ ਛਕ ਲਿਆ, ਫਿਰ ਮੈਂ ਵੱਡਾ ਹੋ ਗਿਆ ਨਾ. ਸਿਰਫ ਸੋਚ ਬਦਲਣੀ ਹੈ, ਅਸੀਂ ਸੋਚ ਨਹੀਂ ਬਦਲਣ ਦੇ, ਠੀਕ ਹੈ ਨੀ. ਤਾਂ ਫਿਰ ਗੁਰੂ ਜੀ ਕਹਿੰਦੇ ਸਿੱਟੀ ਖੁਸ਼ੀ ਸਵਾਰੀਏ, ਉਹਨੇ ਖੁਸ਼ੀ ਨਾਲ ਅੰਮ੍ਰਿਤ ਛਕਿਆ, ਬੱਦੇ ਰੁੱਦੇ ਨਹੀਂ ਛਕਿਆ, ਠੀਕ ਹੈ ਨੀ. ਤੇ ਇਹਨੇ ਕੀ ਕਰਨਾ, ਇਹਨੂੰ ਜੰਮਦੇ ਨੂੰ ਪਤਾ ਲੱਗ ਗਿਆ, ਇਹਨੇ ਅੰਮ੍ਰਿਤ ਛਕ ਲਿਆ, ਇਹਨੂੰ ਜੰਮਦੇ ਨੂੰ ਪਤਾ ਲੱਗ ਗਿਆ ਵੀ ਇਸ ਜਨਮ ਦੇ ਅੰਦਰ ਜੇ ਕੋਈ ਵੱਡਾ ਹੋਵੇ ਤੇ ਅੰਮ੍ਰਿਤ ਛਕ ਸਕਦਾ. ਇੱਕ ਮਤਲਬ ਮਨ ਬਿਰਤੀ ਸੋਚ ਉੱਚੀ ਹੋਵੇ ਤੇ ਅੰਮ੍ਰਿਤ ਛਕ ਸਕਦਾ, ਜਿਨ੍ਹਾਂ ਦੀ ਸੋਚ ਉੱਚੀ ਨਹੀਂ ਹੋਈ ਉਹ ਕਦੇ ਗੁਰੂ ਦਾ ਅੰਮ੍ਰਿਤ ਛਕ ਹੀ ਨਹੀਂ ਸਕਦੇ. ਸਰੀਰ ਤੋਂ ਵੱਡਿਆਂ ਹੋਇਆ ਗੱਲ ਨਹੀਂ ਬਣਨੀ, ਸੋਚ ਤੋਂ ਵੱਡਿਆਂ ਹੋਣਾ ਪੈਣਾ ਜੀ. ਹੋ ਜਾਓ ਜਿੱਦਣ ਹੋ ਗਏ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਤਜਰਬਾ ਕਰਕੇ ਦੇਖਿਆ ਅਸੀਂ, ਸੋਚ ਤੋਂ ਵੱਡਿਆਂ ਨੂੰ ਮਿਲੇ ਹਾਂ ਅਸੀਂ. ਹਿੰਦੂ ਜੈਂਟਲਮੈਨ ਆਉਣ ਲੱਗ ਪਏ, ਸਤਸੰਗ ਸੁਣਿਆ ਤੇ ਇਹੀ ਗੱਲ ਸੁਣ ਕੇ ਨਾ ਇੱਕ ਦਿਨ ਮਨ ਬਿਰਤੀ ਵਿੱਚ ਕਹਿੰਦੇ ਕਿਤੇ ਅਸੀਂ ਸਰੀਰ ਤੋਂ ਵੱਡੇ ਨਾ ਰਹਿ ਜਾਈਏ, ਅਸੀਂ ਵੀ ਕਿਤੇ ਬਿੱਤੀ ਤੋਂ ਵੱਡੇ ਹੋ ਜਾਈਏ. ਬਿੱਤੀ ਤੋਂ ਵੱਡੇ ਹੋ ਗਏ ਤੇ ਦੋਵਾਂ ਜੀਆਂ ਨੇ ਪ੍ਰਣ ਕਰ ਲਿਆ, ਕਹਿੰਦੇ ਅੰਮ੍ਰਿਤ ਛਕਣਾ. ਦੋਵਾਂ ਜੀਆਂ ਨੇ ਅੰਮ੍ਰਿਤ ਛਕ ਲਿਆ. ਪੁੱਛਿਆ ਵੀ ਇਹ ਕੀ, ਕਹਿੰਦੇ ਸਾਨੂੰ ਸਮਝ ਲੱਗ ਗਈ ਵੀ ਅੰਮ੍ਰਿਤ ਛਕਣਾ ਵਡਿਆਈ ਹੈ. ਵੱਡਾ ਕੌਣ ਹੈ, ਵਡਿਆਈ ਹੈ, ਠੀਕ. ਕਹਿੰਦੇ ਫਿਰ ਅਸੀਂ ਛਕ ਲਿਆ, ਅਸੀਂ ਵੱਡੇ ਹੋ ਗਏ. ਧਿਆਨ ਦਿਓ, ਵੱਡਾ ਕੌਣ ਆ, ਵਡਿਆਈ ਕੀ ਆ, ਕਿ ਜਿਸ ਬੰਦੇ ਨੂੰ ਸੋਝੀ ਆ ਗਈ ਵੀ ਇਹ ਜਨਮ ਮਿਲਿਆ ਕਹਿੰਦੇ ਲਈ ਉਹ ਵੱਡਾ ਹੋ ਗਿਆ. ਵਡਿਆਈ ਉਹਦੇ ਅੰਦਰ, ਇਹਨੂੰ ਸੋਝੀ ਆ ਗਈ. ਜਿਹਨੂੰ ਸੋਝੀ ਨਹੀਂ ਆਈ, ਜਾਂ ਸਾਰੀ ਉਮਰ ਬੁੱਢਾ ਹੋ ਜਾਵੇ ਪਰ ਉਹਨੂੰ ਸੋਝੀ ਨਾ ਆਵੇ ਕਿ ਮੈਨੂੰ ਜਨਮ ਮਿਲਿਆ ਕਹਿੰਦੇ ਲਈ ਗੁਰੂ ਦਾ ਪੱਲਾ ਹੀ ਨਾ ਫੜੇ, ਉਹ ਅਜੇ ਵੱਡਾ ਹੀ ਨਹੀਂ ਹੋਇਆ, ਵੱਡਾ ਨਹੀਂ ਹੋਇਆ. ਹਰ ਚੀਜ਼ ਨੂੰ ਸਮਝਣਾ. ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਫਿਰ ਕੀ ਕਹਿਣ ਲੱਗੇ, ਕਹਿੰਦੇ ਭੋਲਿਆ ਜੇ ਤੈਨੂੰ ਇਹ ਸਮਾਂ ਮਿਲਿਆ ਇਸ ਪਾਸੇ ਨੂੰ ਮੁੜਨ ਦਾ, ਤੇ ਆਪਣੀ ਮਨ ਬਿਰਤੀ ਬਣਾ ਵੀ ਛੇਤੀ ਖੁਸ਼ੀ ਸਵਾਰੀਏ, ਨਾਨਕ ਕਾਰਜ ਸਾਰ. ਕਹਿੰਦੇ ਹਮੇਸ਼ਾ ਜਦੋਂ ਗੁਰਬਾਣੀ ਪੜ੍ਹਨੀ ਆ ਤੇ ਗੁਰੂ ਘਰ ਜਾਣਾ ਨਾ, ਬੱਧੇ ਰੁੱਦੇ ਨਹੀਂ ਜਾਣਾ, ਖੁਸ਼ੀ ਨਾਲ ਜਾਣਾ. ਜਦੋਂ ਸਵੇਰੇ ਉੱਠ ਕੇ ਨਾ ਇਸ਼ਨਾਨ ਕਰਨਾ, ਜਦੋਂ ਉੱਠਣਾ ਨਾ, ਕਦੀ ਨਹੀਂ ਕਹਿਣਾ ਮਨ ਚ, ਕਦੀ ਨਹੀਂ ਲਾਉਣਾ ਉੱਠਣਾ ਹੀ ਪੈਣਾ. ਨਹੀਂ, ਮਨ ਬਿਰਤੀ ਚ ਕੀ ਲਿਆਉਣਾ ਵੀ ਧੰਨ ਧੰਨ ਅਕਾਲ ਪੁਰਖ ਤੇਰੀ ਵਡਿਆਈ, ਕਿ ਤੂੰ ਆਹ ਜਨਮ ਦਿੱਤਾ ਹੀ ਸਾਨੂੰ ਉੱਠਣ ਲਈ ਹੈ. ਜੇ ਤੁਸੀਂ ਕਹੋਗੇ ਨਾ ਵੀ ਕਿੱਥੇ ਲਿਖਿਆ ਵੀ ਇਹ ਸਮਾਂ ਸਾਨੂੰ ਉੱਠਣ ਲਈ ਮਿਲਿਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਓ, ਪੜ੍ਹ ਲਓ. ਆਓ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਸਮਾਂ ਉੱਠਣ ਲਈ ਮਿਲਿਆ, ਜਾਗਣ ਲਈ ਮਿਲਿਆ, ਤੇ ਧੰਨ ਗੁਰਬਾਣੀ ਚ ਲਿਖਿਆ ਜਨਮ ਜਨਮ ਕਾ ਸੋਇਆ ਜਾਗਣ. ਸੋ ਮਨ ਨੂੰ ਕਹਿੰਦਾ ਜਨਮਾਂ ਜਨਮਾਂ ਸੁੱਤਾ ਪਿਆ, ਹੁਣ ਤੇ ਜਾਗਣ ਦਾ ਮੌਕਾ ਲੱਗਾ ਤੇ ਇੱਥੇ ਵੀ ਵੱਧਾ ਰੁੱਦਾ ਹੀ ਡਿਆ. ਦੱਸੋ ਫਿਰ ਇਹਦਾ ਮਤਲਬ ਸਮੇਂ ਦੀ ਹੈ ਨਾ ਵਡਿਆਈ ਫਿਰ ਹੈ. ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਇੱਦਾਂ ਕਰ ਯਾਰ, ਵੀ ਤੂੰ ਜਨਮਾਂ ਜਨਾ ਸੁੱਤਾ ਆ ਤੇ ਹੁਣ ਉੱਠ ਪੋ ਤੇ ਧਿਆਨ ਦਿਓ. ਜਿਹੜਾ ਬੰਦਾ ਉੱਠਦਾ ਉਹ ਵੱਧਾ ਰੁੱਦਾ ਕੰਮ ਨਹੀਂ ਕਰਦਾ. ਕਿੱਥੋਂ ਉੱਠਦਾ? ਜਿਹਦੇ ਮਨ ਚ ਜਾਗਰੂਤੀ ਹੈ ਉਹ ਕਦੀ ਵੱਧਾ ਰੁੱਦਾ ਬਾਣੀ ਨਹੀਂ ਪੜ੍ਹਦਾ, ਤੇ ਜਿਹਦੇ ਮਨ ਚ ਜਾਗਰੂਤੀ ਨਹੀਂ ਉਹ ਵੱਧਾ ਰੁੱਦਾ ਬਾਣੀ ਪੜ੍ਹਦਾ. ਉਹ ਸਰੀਰ ਤੋਂ ਉੱਠਿਆ ਹੈ, ਅਜੇ ਮਨ ਤੋਂ ਨਹੀਂ ਉੱਠਿਆ. ਉੱਠਣਾ ਮਨ ਦਾ. ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਸਾਰਿਆਂ ਗੁਣਾਂ ਵਿੱਚ ਉੱਤਮ ਗੁਣ ਕਿਹੜਾ, ਕਿ ਤੂੰ ਉਸ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਾ ਜਾਣਿਆ ਕਰ. ਇਹ ਗੁਣ ਜਿਹਦੇ ਅੰਦਰ ਪੈਦਾ ਹੋ ਗਿਆ ਉਹਦੇ ਲਈ ਗੁਰੂ ਜੀ ਕਹਿੰਦੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰਹੀ. ਜਿਹਨੇ ਮੰਨ ਲਿਆ ਨਾ ਇਹ ਪਰਮਾਤਮਾ ਮੇਰੇ ਨਾਲ ਹੀ ਹੈ, ਮੇਰੇ ਅੰਦਰ ਹੀ ਹੈ, ਮੇਰੇ ਕੋਲ ਹੀ ਹੈ, ਦੂਰ ਨਹੀਂ ਹੈਗੇ. ਕੋਈ ਸੱਚਾ ਦੂਰ ਹੈ ਵੀ ਨਹੀਂ. ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ. ਅਸੀਂ ਮੂਰਖ ਹਾਂ. ਮੂਰਖ ਹੀ ਹੈ, ਮਨ ਬਿਰਤੀ ਦਾ ਨਾਂ ਆ, ਠੀਕ ਹੈ ਬਈ. ਉਦਾਂ ਦੇ ਗੁਰੂ ਜੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ. ਮਨ ਬਿਰਤੀ ਹੈ, ਮੂਰਖ ਮਨ ਬਿਰਤੀ ਹੈ. ਕਿਹੜੀ ਮਨ ਬਿਰਤੀ ਹੈ? ਜਿੱਥੇ ਕਿਸੇ ਗੱਲ ਦੀ ਨਾ ਸਮਝ ਲੱਗੇ ਉਹ ਮਨ ਬਿਰਤੀ ਦਾ ਨਾਂ ਮੂਰਖ ਹੈ. ਉਸ ਮਨ ਬਿਰਤੀ ਦਾ ਨਾਂ ਮੂਰਖ ਹੈ. ਕਹਿੰਦੇ ਮੈਂ ਮੂਰਖ ਜਾਣਿਆ ਦੂਰੀ ਜੇ. ਮੈਂ ਕੀ ਹੈ? ਹੋਮੇ. ਕਹਿੰਦੇ ਮੇਰੇ ਅੰਦਰ ਹੋਮੇ ਸੀ, ਜਿਹੜੀ ਮਨ ਬਿਰਤੀ ਹੋਮੇ ਦੀ ਸੀ. ਮੈਂ ਸਮਝਦਾ ਰਿਹਾ ਪਰਮਾਤਮਾ ਦੂਰੀ ਆ, ਮੈਨੂੰ ਕੀ ਪਤਾ ਜਿਹਨੂੰ ਲੱਭਣ ਲੱਗਾ. ਜਿਹਦੇ ਮਿਲਣ ਲਈ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਨ ਡਿਆ ਉਹ ਤੇ ਮੇਰੇ ਅੰਦਰ ਹੀ ਤੇ ਮੇਰੇ ਨਾਲ ਹੀ ਹੈ, ਠੀਕ. ਸੋ ਸਮਝਣਾ. ਫਿਰ ਗੁਰੂ ਜੀ ਕਹਿਣ ਲੱਗੇ ਇਹ ਮਨ ਸੁੰਦਰ ਆਪਣਾ. ਦੇਖੋ ਕਹਿੰਦੇ ਜਿਹਨਾਂ ਦੇ ਅੰਦਰ ਇਹ ਮਨ ਬਿਰਤੀ ਟਿਕ ਜਾਂਦਾ ਨਾ ਵੀ ਪਰਮਾਤਮਾ ਨਾਲ ਹੀ ਹੈ, ਕਹਿੰਦੇ ਉਹਨਾਂ ਦਾ ਜਿਹੜਾ ਮਨ ਆ ਨਾ ਉਹ ਸੁੰਦਰ ਹੋ ਜਾਂਦਾ ਹੈ, ਸੋਹਣਾ ਹੋ ਜਾਂਦਾ ਹੈ, ਸ਼ਿੰਗਾਰਿਆ ਜਾਂਦਾ ਹੈ। ਠੀਕ ਹੈ, ਕਿਹਨਾਂ ਦਾ? ਜਿਹਦੇ ਮਨ ਚ ਆ ਗਿਆ ਵੀ ਰੱਬ ਨਾਲ ਹੀ, ਉਹਦਾ ਮਨ ਸੁੰਦਰ ਹੋ ਜਾਂਦਾ, ਸੋਹਣਾ ਹੋ ਜਾਂਦਾ। ਮਨ ਕੀ ਹੈ? ਘਰ, ਮਨ ਘਰ ਆ, ਉਹਨਾਂ ਦਾ ਘਰ ਸੋਹਣਾ ਹੋ ਜਾਂਦਾ, ਸੁੰਦਰ ਹੋ ਜਾਂਦਾ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਨਾਮ ਮਜੀਠੇ ਰੰਗ ਰੀ। ਮਜੀਠਾ ਕਿਹਨੂੰ ਕਹਿੰਦੇ? ਮਜੀਠੇ ਦਾ ਭਾਵ ਹੁੰਦਾ ਪੱਕਾ ਰੰਗ। ਠੀਕ, ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਸ ਘਰ ਨੂੰ ਕੋਈ ਵੀ ਰੰਗ ਇਹੋ ਜਿਹਾ ਚੜਾ ਲਓ ਜਿਹੜਾ ਲੱਥ ਜਾਂਦਾ, ਕੋਈ ਵੀ ਰੰਗ ਚੜਾ ਲਓ ਲੱਥ ਜਾਂਦਾ। ਹੁਣ ਤੁਸੀਂ ਹਿਸਾਬ ਲਓ, ਕਿਸੇ ਬੰਦੇ ਨੂੰ ਨਸ਼ਾ ਹੋ ਗਿਆ ਜਾਇਦਾਦ ਦਾ, ਵੀ ਮੇਰੇ ਕੋਲ ਜਾਇਦਾਦ ਬੜੀ ਹੈ, ਮੇਰੇ ਕੋਲ ਜ਼ਮੀਨ ਜਾਇਦਾਦ ਬੜੀ ਹੈ, ਹੈ ਨਾ, ਵਾਧੂ ਪੈਸਾ ਮੇਰੇ ਕੋਲ, ਪਰ ਥੋੜੇ ਦਿਨਾਂ ਦਾ ਨਸ਼ਾ ਹੈ। ਕਿੱਦਾਂ? ਅੱਜ ਕਹਿੰਦਾ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੇ ਕੱਲ ਨੂੰ ਕੋਈ ਮਿਲਣ ਆਇਆ ਤੇ ਉਹਨੂੰ ਕਹਿੰਦਾ ਮੇਰੇ ਕੋਲ 200 ਕਿੱਲਾ ਪੈਲੀ ਹੈ, ਤੇ ਨੌਕਰ ਚੱਕਰਾ ਬੜੀ ਕਿਰਪਾ, ਤੇ ਉਹ ਕਹਿੰਦਾ ਭਾਜੀ ਮੈਂ ਵੀ ਤੁਹਾਨੂੰ ਮਿਲਣ ਨਹੀਂ ਆਇਆ ਸੀਗਾ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਵੀ ਮੈਂ ਕਿਹਾ ਚਲੋ ਦੋਸਤੀ ਕਰੇ ਬੰਦਾ ਆਪਣੇ ਬਰਾਬਰ ਵਾਲੇ ਨਾਲ ਕਰੇ, ਤੇ ਮੈਂ ਸਮਝਿਆ ਤੁਹਾਨੂੰ ਮਿਲ ਕੇ ਹੀ ਇਹ ਮੇਰੇ ਕੋਲ 400 ਕਿੱਲਾ ਪੈਲੀ ਹੈ। ਮੈਂ ਮਰ ਗਈ ਵੀ ਮੈਂ ਕਹਿੰਦਾ ਸੀ ਮੈਂ ਹੀ ਵੱਡਾ, ਤੇ ਮੇਰੇ ਤੋਂ ਵੀ ਗਾਂਹ ਬੈਠਾ। ਇਹਦਾ ਮਤਲਬ ਵੀ ਇਹ ਨਸ਼ਾ, ਇਹ ਰੰਗ ਜਿਹੜਾ ਨਾ ਕਿਸੇ ਚੀਜ਼ ਦਾ ਛੇਤੀ ਉਤਰ ਜਾਂਦਾ, ਕਿਉਂਕਿ ਵੱਡੇ ਰੰਗ ਵਾਲਾ ਕੋਈ ਆ ਗਿਆ, ਕਿ ਉਹਨੂੰ ਕਿਹਾ ਵੀ ਮੇਰੇ ਕੋਲੋਂ ਮੱਛੜੀ ਹੈ, ਤੇ ਹੋਰ ਗੱਡੀ ਵੱਡੀ ਸੁਣਾ ਦਿੰਦਾ ਆ ਕੇ, ਠੀਕ ਹੈ, ਇਹ ਰੰਗ ਲੱਥ ਗਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਹਰ ਨਾਮ ਮਜੀਠੇ ਰੰਗ ਰੀ। ਕਹਿੰਦੇ ਪਰਮਾਤਮਾ ਦਾ ਨਾਮ ਇਹੋ ਜਿਹਾ ਪੱਕਾ ਰੰਗ ਆ, ਜਿੱਥੋਂ ਗਾਹ ਕੋਈ ਰੰਗ ਹੀ ਹੈ ਨਹੀਂ ਹੋਰ। ਕਹਿੰਦੇ ਜਿਹਨਾਂ ਦਾ ਮਨ ਸੁੰਦਰ ਹੈ ਨਾ, ਸੋਹਣਾ ਮਨ ਬਣ ਜਾਂਦਾ, ਜਿਹਨਾਂ ਘਰ ਸੁੰਦਰ ਹੋ ਜਾਂਦਾ। ਕਹਿੰਦੇ ਫਿਰ ਉਹ ਆਪਣੇ ਘਰ ਨੂੰ, ਦੇਖੋ ਆਪਾਂ ਆਪਣੇ ਘਰ ਨੂੰ ਰੰਗ ਚੜਾਉਂਦੇ ਪੇਂਟ ਕਰਦੇ, ਪਰ ਕਰੀਏ ਕੀ? ਆਪਾਂ ਪੇਂਟ ਕਰ ਲਿਆ ਵੀ ਪੇਂਟ ਬੜਾ ਸੋਹਣਾ ਕੀਤਾ, ਵੀ ਬੜੇ ਪੈਸੇ ਲਾਏ ਆ, ਪਰ ਸਾਲ 6 ਮਹੀਨੇ ਬਾਅਦ ਫਿੱਕਾ ਪੈ ਜਾਂਦਾ। ਤੇ ਇੱਥੇ ਗੁਰੂ ਜੀ ਕਹਿੰਦੇ ਇਹ ਮਨ ਸੁੰਦਰ, ਆਪਣਾ ਮਨ ਘਰ ਨੂੰ ਕਹਿੰਦੇ। ਕਹਿੰਦੇ ਉਹਨਾਂ ਦਾ ਘਰ ਬੜਾ ਸੋਹਣਾ ਹੋ ਜਾਂਦਾ ਜਿਹਨਾਂ ਨੇ ਪ੍ਰਭੂ ਦੇ ਨਾਮ ਦਾ ਪੱਕਾ ਰੰਗ ਚੜਾਤਾ, ਕਦੀ ਮੱਧਮ ਨਹੀਂ ਪੈਂਦਾ, ਇਹ ਕਦੀ ਰੰਗ ਲੱਥਦਾ ਹੀ ਨਹੀਂ। ਇਹ ਐਸਾ ਰੰਗ ਆ ਵੀ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਰੰਗ ਫਿੱਕਾ ਪੈ ਗਿਆ ਤੇ ਮੈਂ ਚਾਹੁੰਦਾ ਮੈਂ ਕੋਈ ਰੰਗ ਹੋਰ ਕਰ ਲਵਾਂ, ਐਸਾ ਰੰਗ ਬਦਲਣਾ, ਐਸਾ ਰੰਗ ਬਦਲਣਾ। ਸੱਚ ਆ, ਕਈ ਵਾਰੀ ਦੇਖੋ ਆਪਾਂ ਘਰ ਚ ਪੇਂਟ ਕਰਦੇ ਹਾਂ, ਜਦੋਂ ਪੇਂਟ ਕਰਦੇ ਹਾਂ ਸਾਲ 6 ਮਹੀਨੇ ਬਾਅਦ ਨਾ ਆਪਾਂ ਕੀ ਕਹਿੰਦੇ ਹਾਂ ਯਾਰ ਅੱਕ ਗਏ ਰੰਗ ਦੇਖ ਦੇਖ ਕੇ। ਪੇਂਟਰ ਨੂੰ ਬੁਲਾਇਆ, ਕਹਿੰਦਾ ਰੰਗ ਥੋੜਾ ਜਿਹਾ ਬਦਲ ਦੇ ਯਾਰ, ਆਹੀ ਰੰਗ ਕਹਿੰਦੇ ਬੜੇ ਚਿੰਤਾ ਕੀਤਾ, ਸਾਡੇ ਗੁਆਂਢੀਆਂ ਨੇ ਵੀ ਇਹੀ ਕਰ ਲਿਆ, ਹੁਣ ਮੈਂ ਕਹਿੰਦਾ ਬਦਲ ਦਈਏ, ਥੋੜਾ ਜਿਹਾ ਫਰਕ ਪਾ ਦਈਏ। ਪਰ ਸਦਕੇ ਜਾਵਾਂ, ਇੱਕ ਨਾਮ ਦਾ ਰੰਗ ਇਹੋ ਜਿਹਾ ਸਾਰੀ ਦੁਨੀਆ ਚੜਾ ਲਵੇ ਤਾਂ ਵੀ ਨਹੀਂ ਫਿੱਕਾ ਪੈਂਦਾ, ਤੇ ਨਾ ਕੋਈ ਅੱਕਦਾ ਹੀ ਹੈ, ਕੋਈ ਅੱਕਦਾ ਵੇਖੇ ਜੇ ਭਲਾ ਵੀ ਆਹ ਰੰਗ ਗੁਆਂਢੀ ਨੇ ਵੀ ਕਰ ਲਿਆ ਤੇ ਮੈਨੂੰ ਫਿੱਕਾ ਲੱਗਦਾ, ਹੁਣ ਚੰਗਾ ਨਹੀਂ ਲੱਗਦਾ। ਨਾ, ਸਾਰੀ ਦੁਨੀਆ ਨਾਮ ਸਿਮਰਨ ਕਰਨ ਲੱਗ ਪਏ, ਪਰ ਜਿਹੜਾ ਆਪਣੇ ਅੰਦਰ ਕਰਨਾ ਉਹਦਾ ਰੰਗ ਆਪਣਾ ਹੀ ਹੈ, ਉਹਦਾ ਆਨੰਦ ਆਪਣਾ ਹੀ ਹੈ, ਉਹਦਾ ਆਤਮਿਕ ਸੁੱਖ ਅੰਦਰ ਆਪਣਾ ਹੀ ਹੈ। ਹੁਣ ਦੇਖੋ ਫਿਰ ਗੁਰੂ ਜੀ ਕੀ ਕਹਿੰਦੇ, ਹੁਣ ਦੇਖੋ ਅਵਸਥਾ ਬਦਲਦੀਆਂ ਜਾਂਦੀਆਂ, ਅਵਸਥਾ ਗਾਹ ਗਾਹ ਤੁਰੀਆਂ ਜਾਂਦੀਆਂ। ਹੁਣ ਇੱਥੇ ਅੱਗੇ ਅਵਸਥਾ ਕਿਹੜੀ ਆ ਗਈ? ਕਹਿੰਦੇ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲੇ ਸੰਗਰੀ। ਤਿਆਗ ਸਿਆਣਪ ਚਾਤਰੀ, ਕਹਿੰਦੇ ਮਨਾ ਏਦਾਂ ਕਰ, ਜੇ ਰੰਗ ਚੜਾਉਣ ਲੱਗਾ, ਜੇ ਆਪਣੇ ਘਰ ਚਾ ਰੰਗ ਕਰਨ ਲੱਗਾ ਨਾ, ਪੇਂਟ ਕਰਨ ਲੱਗਾ, ਤੇ ਇਹ ਰੰਗ ਜਿਹੜਾ ਨਾ ਏਦਾਂ ਦਾ ਆ ਵੀ ਇਹ ਪੱਕਾ ਰੰਗ ਆ, ਫਿਰ ਕਹਿੰਦਾ ਫਿਰ ਰੰਗ ਚੜ ਜਾਊਗਾ, ਪਰ ਤੈਨੂੰ ਥੋੜਾ ਜਿਹਾ ਕੰਮ ਕਰਨਾ ਪੈਣਾ। ਜਿਵੇਂ ਪੇਂਟਰ ਕਹਿੰਦਾ ਵੀ ਭਾਈ ਸਾਹਿਬ ਰੰਗ ਫਿੱਕਾ ਆ, ਇਹ ਥੋੜਾ ਆਏ ਧਿਆਨ ਰੱਖਣਾ ਪੈਣਾ, ਇਹ ਚਿੱਟਾ ਰੰਗ ਆ, ਕਰੀਮ ਰੰਗ ਆ, ਤੇ ਕੋਈ ਹੱਥ ਨਾ ਬਹੁਤਾ ਲਾਵੇ ਦਿਖਾਈ ਦੇਣੇ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਵੀ ਜੇ ਤੂੰ ਇਹ ਰੰਗ ਚੜਾਉਣਾ ਨਾ ਪੱਕਾ ਹੀ, ਤਾਂ ਤੈਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ। ਕਹਿੰਦਾ ਕੀ? ਕਹਿੰਦੇ ਤਿਆਗ ਸਿਆਣਪ ਚਾਤੁਰ ਹੀ, ਕਹਿੰਦੇ ਸਭ ਤੋਂ ਬਿਨਾਂ ਆਪਣੀ ਸਿਆਣਪ ਜਿਹੜੀ ਹੈ ਨਾ ਉਹਦਾ ਤਿਆਗ ਕਰਦੇ, ਕਿਉਂਕਿ ਇਸ ਰੰਗ ਦੇ ਅੱਗੇ ਸਿਆਣਪ ਨਹੀਂ ਚੱਲਦੀ। ਦੇਖੋ ਇੰਨਾ ਆਨੰਦ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਤੇ ਧੰਨ ਹੀ ਹੋ, ਧੰਨ ਹੀ ਹੋ। ਠੀਕ ਹੈ, ਧੰਨ ਉਹ ਕਦੀ ਵੇਖਿਓ ਜਦੋਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਹੋ ਕਿ ਨਹੀਂ, ਤੇ ਸਭ ਤੋਂ ਪਹਿਲਾਂ ਮਨ ਚ ਧਾਰਿਆ ਕਰੋ, ਆਪਣੇ ਮਨ ਚ ਇੱਕ ਵਾਰੀ ਜ਼ਰੂਰ ਕਿਹਾ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜ਼ਰੂਰ ਕਿਹਾ ਕਰੋ। ਉਹਦਾ ਕਾਰਨ ਹੈ, ਆਪ ਦੱਸਦਾ ਕਾਰਨ ਕੀ ਹੈ। ਧੰਨ ਧੰਨ ਕਿਹਨੂੰ ਕਹੀਦਾ? ਠੀਕ ਹੈ ਬਈ, ਧੰਤਾ ਤੇ ਯੋਗ ਸੌਖਾ ਨਹੀਂ ਹੋ ਜਾਂਦਾ ਕਿਤੇ, ਧੰਤਾ ਤੇ ਯੋਗ ਉਹੀ ਹੈ। ਠੀਕ ਹੈ, ਦੋ ਵਾਰੀ ਧੰਨ ਧੰਨ ਆਇਆ। ਗੁਰੂ ਜੀ ਕਹਿਣ ਲੱਗੇ ਵੀ ਜਿਹੜੀ ਆਤਮਾ ਸੰਸਾਰ ਦੇ ਵਿੱਚ ਵਿਚਰਦੀ ਹੋਈ, ਸੰਸਾਰ ਵਿੱਚ ਖੇਡਦੀ ਹੋਈ, ਇਸ ਸੰਸਾਰ 'ਚ ਰਹਿੰਦੀ ਹੋਈ, ਜਿਹੜਾ ਸੰਸਾਰ 'ਚੋਂ ਨਿਕਲ ਸਕਦਾ ਹੀ ਨਹੀਂ, ਇਹ ਜਾਲ ਆ ਮੋਹ ਮਾਇਆ ਦਾ, ਇਸ ਜਾਲ 'ਚ ਵੱਸਦਾ ਹੋਇਆ ਵੀ ਪਰਮਾਤਮਾ ਤੱਕ ਪਹੁੰਚ ਗਿਆ, ਫਿਰ ਧੰਦਾ ਤੇ ਜੋ ਗਿਆ ਨਾ, ਹੈ ਨਾ? ਤੇ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਨਮਸਕਾਰ ਕਰਨ ਵਾਲੇ ਵੀ ਧੰਤਾ ਦੇ ਯੋਗ ਨੇ, ਉਹਨਾਂ ਦੇ ਚਰਨਾਂ ਨਾਲ ਜੁੜਨ ਵਾਲੇ ਵੀ ਧੰਤਾ ਦੇ ਯੋਗ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਨੇ ਉਹ ਵੀ ਧੰਨ ਧੰਨ ਨੇ, ਹੈ ਨਾ? ਤੇ ਜਦੋਂ ਤੁਸੀਂ ਦੋ ਵਾਰੀ ਧੰਨ ਧੰਨ ਕਹੋਗੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਜਾਓ ਤੁਸੀਂ ਖੁਦ ਵੀ ਧੰਤਾ ਦੇ ਯੋਗ ਹੋਵੇ। ਕਿਹੜੀ ਗੱਲੋਂ? ਵੀ ਤੁਹਾਡੀ ਵੀ ਮਨ ਬਿਰਤੀ ਦੇ ਅੰਦਰ ਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੇ ਤੂੰ ਧੰਨ ਆ ਤੇ ਤੇਰੇ ਲੜ ਲੱਗੇ, ਅਸੀਂ ਵੀ ਤੇ ਧੰਨ ਹੀ ਹੋ ਜਾਣਾ ਫਿਰ, ਹੈ ਨਾ? ਤਾਂ ਗੁਰੂ ਜੀ ਕਹਿੰਦੇ ਆ, ਕਹਿੰਦੇ ਵੀ ਮਨ ਬਿਰਤੀ ਬਣਾ ਏਦਾਂ ਦੀ ਵੀ ਤਿਆਗ ਸਿਆਣਪ ਚਾਤਰੀ। ਕਹਿੰਦੇ ਆ ਆਪਣੀਆਂ ਮਨ ਦੀਆਂ ਬਿਰਤੀਆਂ ਜਿਹੜੀਆਂ ਨਾ ਤੇਰੀਆਂ ਆਪਣੀਆਂ, ਵੀ ਇੱਕ ਤਾਂ ਸਿਆਣਪ ਤੇਰੇ ਅੰਦਰ ਆ ਵੀ ਮੈਂ ਸਿਆਣਾ ਆ ਸੱਚ ਜੇ। ਅਸਲ ਦੇ ਵਿੱਚ ਕੀ ਹੈ, ਗੁਰਬਾਣੀ ਆਪਾਂ ਸਾਰੇ ਪੜ੍ਹਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ। ਆਪ ਜੀ ਪੜ੍ਹਦੇ ਹੋ, ਆਪ ਜੀ ਵੀ ਗੁਰਬਾਣੀ ਦੇ ਵਿਚਾਰ ਕਰਦੇ ਹੋ, ਸੁਣਦੇ ਹੋ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਹੈ ਨਾ? ਪਰ ਇੱਕ ਵਿਚਾਰ ਕਰਕੇ ਦੇਖਣਾ, ਜਦੋਂ ਗੁਰਬਾਣੀ ਦੀ ਵਿਚਾਰ ਕਿਤੋਂ ਸੁਣਨ ਜਾਂਦੇ ਹੋ ਨਾ, ਤੁਹਾਡੇ ਮਨ ਵਿੱਚ ਆਪਣੇ ਵਿਚਾਰ ਹੁੰਦੀ ਹੈ, ਤੁਹਾਨੂੰ ਵੀ ਵਿਖਿਆਨ ਆਉਂਦਾ, ਹੈ ਨਾ? ਤੇ ਇੱਥੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਭਾਈ ਗੱਲ ਸੁਣ, ਇਹ ਗੁਰਬਾਣੀ ਜਿਹੜੀ ਹੈ ਅਥਾਹ ਆ ਤੇ ਬੇਅੰਤ ਆ, ਹੈ ਨਾ? ਇਹਨੂੰ ਜਿਹੜਾ ਖੁੱਲਣ ਲੱਗਾ ਨਾ, ਉਹਨੂੰ ਖੁਦ ਨੂੰ ਨਹੀਂ ਪਤਾ ਵੀ ਕੀ ਖੁੱਲਣ ਲੱਗਾ, ਉਹਨੂੰ ਨਹੀਂ ਪਤਾ। ਕਹਿੰਦੇ ਇੱਦਾਂ ਕਰੀ ਵੀ ਜਦੋਂ ਕਿਤੇ ਖੁੱਲਣ ਵਾਲੇ ਕੋਈ ਮਿਲੇਗਾ, ਕਿਤੇ ਕੋਈ ਜਾ ਕੇ ਸੁਣਨ ਲੱਗੇਗਾ, ਆਪਣੀ ਸਿਆਣਪ ਛੱਡ ਦੇਈ, ਤੇ ਜੇ ਤੂੰ ਆਪਣੀ ਸਿਆਣਪ ਵਿੱਚ ਵਾੜ ਲਈ ਨਾ, ਤੇ ਫਿਰ ਤੇਰਾ ਲੈਵਲ ਆਪਣਾ ਆ ਉਹ ਉੱਥੇ ਤੱਕ ਹੀ ਰਹਿ ਜਾਣਾ, ਹੋ ਸਕਦਾ ਕਿਤੇ ਉਹ ਤੋਂ ਵੀ ਗਾਂਹ ਦੱਸਣ ਵਾਲਾ ਮਿਲ ਜਾਏ ਕੋਈ, ਕਿਉਂਕਿ ਬੇਅੰਤ ਆ, ਆਪਣੀ ਸਿਆਣਪ ਛੱਡਦੇ ਹੀ ਕਹਿੰਦੇ, ਠੀਕ ਹੈ ਨੀ? ਤਾਂ ਰੰਗ ਚੜ੍ਹਨਾ ਨਾ ਆਉਂਦਾ, ਤੇ ਜੇ ਸਿਆਣਪ ਵਿੱਚ ਵਾੜ ਦਿੱਤੀ ਫਿਰ ਰੰਗ ਨਹੀਂ ਚੜ੍ਹਨਾ। ਕਹਿੰਦੇ ਤਿਆਗ ਸਿਆਣਪ ਚਾਤਰੀ, ਚੱਤ ਦਾ ਭਾਵ ਚਲਾਕੀ, ਚਤੁਰਾਈ, ਠੀਕ ਹੈ? ਚਤੁਰਾਈ ਕੀ ਹੈ ਜਾਣਦੇ ਨਾ, ਚਤੁਰਾਈ ਕੀ ਹੈ, ਸਿਆਣਪ ਕੀ ਹੈ? ਕੋਈ ਇਨਸਾਨ ਕਿਤੋਂ ਕੋਈ ਚੀਜ਼ ਪੜ੍ਹ ਲੈਂਦਾ, ਕੋਈ ਇਨਸਾਨ ਕਿਤੋਂ ਸੁਣ ਲੈਂਦਾ, ਉਹਨੂੰ ਸੁਣ ਲਾ ਪੜ੍ਹਦਾ ਤੇ ਉਹ ਚੀਜ਼ ਨੂੰ ਮੰਨ ਕੇ ਬਹਿ ਗਿਆ ਵੀ ਮੈਨੂੰ ਕਿਹੜਾ ਪਤਾ ਨਹੀਂ ਹੈ, ਚਲਾਕੀ ਹੈ ਨਾ? ਪਰ ਧਿਆਨ ਦੇਣਾ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੋਗੇ, ਆਪ ਬਹਿ ਜਾਓ ਕਿਤੇ ਟਿਕ ਕੇ, ਆਪ ਹੀ ਬਹਿ ਜਾਓ, ਤੁਸੀਂ ਵਿਖਿਆਨ ਕਦੋਂ ਸੁਣਿਆ ਹੋਏਗਾ ਤੇ ਤੁਸੀਂ ਨਾ ਜਦੋਂ ਗੁਰਬਾਣੀ ਦੀ ਪੰਕਤੀ ਪੜ੍ਹਨ ਲੱਗੋਗੇ ਨਾ, ਉਹ ਜਿਹੜਾ ਵਿਖਿਆਨ ਤੁਸੀਂ ਸੁਣਿਆ, ਜਦੋਂ ਤੁਸੀਂ ਗੁਰਬਾਣੀ ਦੀ ਪੰਕਤੀ ਪੜ੍ਹੋਗੇ ਤੇ ਪੜ੍ਹ ਕੇ ਨਾ ਆਪ ਖੋਲਣ ਲੱਗੋਗੇ, ਤੁਹਾਨੂੰ ਲੱਗੂਗਾ ਵੀ ਯਾਰੋ ਮੈਂ ਵਿਖਿਆਨ ਜਿਹੜਾ ਸੁਣਿਆ ਸੀ ਉਹਦੇ 'ਚ ਇੱਦਾਂ ਕਿਹਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿਣ ਡੇ, ਤੁਹਾਨੂੰ ਖੁਦ ਨੂੰ ਮਹਿਸੂਸ ਹੋਊਗਾ ਵੀ ਨਹੀਂ ਯਾਰ ਇਹ ਬੜੀ ਡੂੰਘੀ ਗੱਲ ਹੈ ਕੋਈ, ਇਹਦਾ ਮਤਲਬ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਐਸਾ ਪ੍ਰਕਾਸ਼ ਹੈ। ਧਿਆਨ ਦਿਓ, ਆਪਾਂ ਕਿਸੇ ਖਾਲ 'ਚ ਵੜੀਏ, ਕਿਸੇ ਨਹਿਰ 'ਚ ਵੜੀਏ, ਉਹਦੇ ਕਿਨਾਰੇ ਉੱਚੇ ਹੁੰਦੇ ਆ, ਜਿਵੇਂ ਜਿਵੇਂ ਪੈਰ ਗਾਂਹ ਪੜੀ ਜਾਈਏ ਨਾ ਉਹ ਡੂੰਘਾ ਹੋਈ ਜਾਂਦਾ, ਸੈਂਟਰ 'ਚ ਹਮੇਸ਼ਾ ਡੂੰਘਾ ਹੁੰਦਾ, ਭਾਵੇਂ ਖਾਲ ਹੋਵੇ ਤੇ ਭਾਵੇਂ ਦਰਿਆ ਹੋਵੇ ਤੇ ਭਾਵੇਂ ਨਹਿਰ ਹੋਵੇ ਤੇ ਭਾਵੇਂ ਸਮੁੰਦਰ ਹੋਵੇ, ਜਿੱਦਾਂ ਜਿੱਦਾਂ ਗਾਂਹ ਵੜੀ ਜਾਈਏ ਤਿਵੇਂ ਤਿਵੇਂ ਡੂੰਘਾ ਹੋਈ ਜਾਂਦਾ। ਤੇ ਭਾਈ ਆਤਮਿਕ ਸੋਝੀ ਨਾਲ ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਵੜੀ ਜਾਈਏ ਤਿਵੇਂ ਤਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਡੂੰਘੀ ਹੋਈ ਜਾਂਦੀ ਹੈ, ਝੂਠਿਆ ਆਪੇ ਡੂੰਘੀ ਹੋਈ ਜਾਂਦੀ ਹੈ, ਕਿਉਂਕਿ ਕੁਦਰਤ ਦੇ ਆਏ, ਸਿਰਫ ਜਿੰਨਾ ਗਾਂਹ ਜਾਈ ਜਾਓਗੇ ਉਨਾ ਡੂੰਘਾ ਹੋਈ ਜਾਣਾ, ਇਹਦਾ ਮਤਲਬ ਜਿੰਨਾ ਗੁਰਬਾਣੀ ਦੇ ਅੰਦਰ ਵੜੀ ਜਾਓਗੇ ਇਹ ਉਨੀ ਗਾਂਹ ਗਾਂਹ ਤੁਰੀ ਜਾਣੀ ਹੈ, ਕਿਉਂਕਿ ਇਸ ਗੁਰਬਾਣੀ ਨੂੰ ਬੇਅੰਤ ਦਾ ਰੂਪ ਮਿਲਿਆ, ਤੂੰ ਬੇਅੰਤ ਉਹ ਬਿਰਲੋ ਜਾਣੇ ਇਹ ਬੇਅੰਤ ਹੈ, ਠੀਕ ਹੈ ਬਈ? ਇਹਨੂੰ ਜਾਣਨ ਲਈ ਸਾਨੂੰ ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਛੱਡਣੀਆਂ ਪੈਣੀਆਂ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਤੂੰ ਜਾਣ ਗੋਪਾਲੇ ਸੰਗਰੀ, ਗੋਪਾਲੇ ਸੰਸਾਰ ਨੂੰ ਪਾਲਣ ਵਾਲਾ, ਇੱਥੇ ਫਿਰ ਇਸ਼ਾਰਾ ਕਰਤਾ, ਕਹਿੰਦੇ ਵੀ ਇਹ ਸਿਆਣਪ ਤੇ ਚਤੁਰਾਈ ਛੱਡੀ ਜਾ ਸਕਦੀ ਹੈ, ਪਰ ਜੇ ਤੂੰ ਸਮਝ ਲਵੇਂ ਵੀ ਉਹ ਅਕਾਲ ਪੁਰਖ ਜੀ ਦੀ ਮੈਂ ਖੋਜ ਕਰਨੀ ਹੈ, ਜਿਹਨੂੰ ਮੈਂ ਮਿਲਣਾ ਹੈ, ਉਹ ਮੇਰੇ ਨਾਲ ਹੀ ਹੈ, ਮੈਂ ਬਿਲਕੁਲ ਉਹਦੇ ਨਾਲ ਰਹਿਣ ਡਿਆ, ਉਹ ਮੇਰੇ ਨਾਲ ਹੈ, ਇਕੱਠੇ ਹੀ ਬੈਠੇ ਆਪਾਂ ਅੰਦਰ, ਸਿਰਫ ਇੱਕ ਮੋਹ ਮਾਇਆ ਦਾ, ਇੱਕ ਸੰਸਾਰ ਦੇ ਝੂਠੇ ਕਰਮ ਜਿਹੜੇ ਮੈਂ ਪਾਪ ਕੀਤੇ ਉਹਨਾਂ ਦਾ ਪਰਦਾ ਵਿੱਚ, ਉਹ ਪਰਦਾ ਪਰਾਂ ਹੋ ਗਿਆ, ਤੇ ਜਦੋਂ ਇੱਕ ਦੂਜੇ ਨੂੰ ਦੇਖਾਂਗੇ ਨਾ ਆਪਾਂ ਇੱਕ ਰੂਪ ਨਜ਼ਰ ਆਏਗਾ, ਕਿਵੇਂ? ਸ਼ੀਸ਼ਾ ਆ, ਸ਼ੀਸ਼ੇ ਦੇ ਸਾਹਮਣੇ ਖਲੋਈਏ ਜਾ ਕੇ ਤੇ ਆਪਣਾ ਰੂਪ ਨਜ਼ਰ ਆਉਣ ਲੱਗ ਪੈਂਦਾ, ਹੈ ਨਾ? ਇੱਦਾਂ ਬਾਣੀ 'ਚ ਲਿਖਿਆ ਗੁਰੂ ਜੀ ਨੇ, ਠੀਕ ਹੈ? ਉਹ ਮੱਧਮੇ ਬਾਸ ਬਸਤ ਹੈ ਮੁਕਰ ਮੇ ਜੈਸੇ ਸ਼ਾਹੀ, ਕਹਿੰਦੇ ਜਿਵੇਂ ਗੁਲਾਬ ਦਾ ਫੁੱਲ ਆ ਉਹ 'ਚ ਵਾਸਨਾ ਵਸਦੀ ਹੈ, ਖੁਸ਼ਬੂ ਵਸਦੀ ਹੈ, ਠੀਕ ਹੈ? ਧਿਆਨ ਦਿਓ, ਉਹ ਫੜੀ ਤੇ ਜਾਂਦੀ ਨਹੀਂ, ਦਿਸਦੀ ਵੀ ਨਹੀਂ, ਦਿਸਦਾ ਕੱਲਾ ਗੁਲਾਬ ਦਾ ਫੁੱਲ ਹੀ ਹੈ, ਪਰ ਖੁਸ਼ਬੂ ਮਹਿਸੂਸ ਹੋਣ ਡਈ ਹੈ ਨਾ, ਉਦਾਂ ਗੁਰੂ ਜੀ ਕਹਿੰਦੇ ਪਰਮਾਤਮਾ ਦਿਸਦਾ ਕਿਸੇ ਨੂੰ ਨਹੀਂ ਹੈ, ਫੜਿਆ ਕਿਸੇ ਕੋਲ ਨਹੀਂ ਜਾਂਦਾ। ਜਿਵੇਂ ਗੁਲਾਬ ਦੇ ਫੁੱਲ ਚੋਂ ਖੁਸ਼ਬੂ ਮਹਿਸੂਸ ਹੁੰਦੀ ਹੈ, ਐਵੇਂ ਹੀ ਸਾਡੇ ਅੰਦਰੋਂ ਪਰਮਾਤਮਾ ਮਹਿਸੂਸ ਹੁੰਦਾ, ਖੁਸ਼ਬੂ ਦੀ ਨਿਆਈ ਹੈ। ਫਿਰ ਅੱਗੇ ਕੀ ਕਹਿਤਾ, ਮੁੱਕਰ ਮੈਂ ਜੈਸੇ ਸ਼ਾਹੀ, ਮੁੱਕਰ ਸ਼ੀਸ਼ੇ ਨੂੰ ਕਹਿੰਦੇ, ਕਹਿੰਦੇ ਜਿਵੇਂ ਸ਼ੀਸ਼ਾ ਨਾ, ਇਹਦਾ ਸ਼ੀਸ਼ਾ, ਸ਼ੀਸ਼ੇ ਦੇ ਵਿੱਚ ਪਰਛਾਈ ਹੈ, ਪਰ ਜੇ ਕੋਈ ਦੇਖਣਾ ਚਾਹੇ, ਜਿੰਨਾ ਚਿਰ ਸ਼ੀਸ਼ੇ ਦੇ ਸਾਹਮਣੇ ਨਾ ਆਵੇ ਉਨਾ ਚਿਰ ਉਹਨੂੰ ਦਿਖਦਾ ਨਹੀਂ ਹੈਗਾ ਵੀ ਕੀ ਹੈ ਇਹਦੇ 'ਚ। ਸ਼ੀਸ਼ੇ ਦੇ ਸਾਹਮਣੇ ਆ ਜਾਓ, ਆਪਣੀ ਸ਼ਕਲ ਦੇਖਣ ਲੱਗ ਪੈਂਦੀ। ਠੀਕ ਹੈ, ਇੱਥੇ ਗੁਰੂ ਜੀ ਸਮਝਾਉਣਾ ਚਾਹੁੰਦੇ ਆ, ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਨਾਮ ਜਿਹੜਾ ਸਿਮਰਨ ਜਿਹੜਾ, ਕਹਿੰਦੇ ਸ਼ੀਸ਼ੇ ਦੀ ਨਹੀਂ ਆਈ ਹੈ, ਮੁੱਕਰ ਦੀ ਨਹੀਂ ਆਈ ਹੈ। ਕਹਿੰਦਾ ਕਿਵੇਂ? ਕਹਿੰਦਾ ਜਿੱਦਣ ਤੇਰੀ ਸੁਰਤ ਸ਼ਬਦ ਦੇ ਸਾਹਮਣੇ ਖਲੋਗੀ ਨਾ ਆ ਕੇ, ਇਸੇ ਸ਼ਬਦ ਦੇ ਵਿੱਚੋਂ ਤੈਨੂੰ ਆਪਣਾ ਰੂਪ ਦੱਸਣ ਲੱਗ ਪੈਣਾ ਵੀ ਤੂੰ ਖੁਦ ਵੀ ਪਰਮਾਤਮਾ ਹੈ। ਕਹੋ ਕਬੀਰ ਹੈ ਰਾਮ ਕੀ ਅੰਜ। ਪਰ ਦਿਸਣੀ ਉਦਣ ਹੀ ਹੈ ਜਿੱਦਣ ਸ਼ੀਸ਼ੇ ਦੇ ਸਾਹਮਣੇ ਆ ਗਈ। ਕਹਿੰਦਾ ਪਾ ਜਿੱਦਣ ਤੇਰੀ ਸੁਰਤ ਸ਼ਬਦ ਦੇ ਸਾਹਮਣੇ ਆ ਗਈ, ਮਿਲਾਪ ਆ। ਜਿਹਦੇ ਚ ਸੁਰਤ ਸ਼ਬਦ ਦਾ ਮਿਲਾਪ ਨਹੀਂ, ਉਹਨਾਂ ਚ ਸਾਡੇ ਪੱਲੇ ਕੁਛ ਨਹੀਂ, ਜਿੰਨੀਆਂ ਮਰਜ਼ੀ ਪਾੜੀਆਂ ਮਾਰ ਲਈ ਆਪਾਂ। ਸੋ ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿਣ ਲੱਗੇ ਭਰਤਾ ਕਹੇ ਸੋ ਮਾਨੀਏ, ਇਹ ਸ਼ਿੰਗਾਰ ਬਣਾਏ ਜੀ। ਭਰਤਾ ਕਹੇ ਸੋ ਮਾਨੀਏ, ਇਹ ਸ਼ਿੰਗਾਰ ਬਣਾਏ ਜੀ। ਦੇਖਿਓ ਹੁਣ ਸ਼ਿੰਗਾਰ ਕਰਨ ਲੱਗੇ ਗੁਰੂ ਜੀ, ਸਰੀਰ ਦਾ ਸ਼ਿੰਗਾਰ ਕਰਦੇ ਹਾਂ ਆਪਾਂ। ਠੀਕ ਹੈ, ਔਰਤ ਸਵੇਰੇ ਉੱਠਦੀ ਹੈ, ਸ਼ਿੰਗਾਰ ਕਰਨ ਲੱਗ ਪੈਂਦੀ ਹੈ, ਮੇਕਅਪ ਕਰਦੀ ਹੈ, ਸੋਹਣੇ ਕੱਪੜੇ ਪਾਉਂਦੀ ਹੈ, ਗਲ 'ਚ ਹਾਰ ਪਾਉਂਦੀ ਹੈ। ਕਿਸੇ ਨੇ ਪੁੱਛਿਆ, ਮੈਂ ਤੁਸੀਂ ਇੰਨਾ ਟੌਰ ਕੱਢੀ ਜਾਂਦੇ ਹੋ, ਤੇ ਉਹ ਕੀ ਕਹਿੰਦੀ ਹੈ? ਕਹਿੰਦੀ ਮੈਨੂੰ ਕਿਸੇ ਨੇ ਵੇਖਣ ਵਾਲੇ ਨੇ ਆਉਣਾ, ਅੱਜ ਮੈਂ ਸ਼ਿੰਗਾਰ ਤਾਂ ਕਰਦੀ ਮੈਂ ਪਸੰਦ ਆ ਜਾਵਾਂ। ਇਹਦੇ ਮਤਲਬ ਸ਼ਿੰਗਾਰ ਲਫ਼ਜ਼ ਦਾ ਮਤਲਬ ਕੀ ਹੈ? ਉਹ ਗਹਿਣਾ ਪਾਉਣਾ, ਉਹ ਇਹੋ ਜਿਹਾ ਕੱਪੜਾ ਪਾਉਣਾ, ਉਹ ਹੱਟ ਕੇ ਦੂਜਿਆਂ ਨਾਲੋਂ ਚੀਜ਼ ਕਰਨੀ ਜਿਹੜੀ ਕਿਸੇ ਨੂੰ ਪਸੰਦ ਆ ਸਕੇ, ਵੱਖਰੀ ਲੱਗੇ, ਉਹਨੂੰ ਸ਼ਿੰਗਾਰ ਕਹਿੰਦੇ। ਠੀਕ, ਤਾਂ ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਭਰਤਾ ਕਹੇ ਸੋ ਮਾਨੀਏ। ਕਹਿੰਦੇ ਆਤਮਾ, ਦੁਨੀਆਂ ਨਾਲੋਂ ਹੱਟ ਕੇ ਕੱਪੜੇ ਪਾਉਣਾ, ਦੁਨੀਆਂ ਨਾਲੋਂ ਹੱਟ ਕੇ ਗਹਿਣਾ ਪਾਉਣਾ, ਵੱਖਰੇ ਤਿਆਰ ਹੋਣਾ, ਇੱਕ ਸ਼ਿੰਗਾਰ ਹੈ ਨਾ? ਕਹਿੰਦੇ ਹਾਂ। ਕਹਿੰਦੇ ਫਿਰ ਉਹ ਕਿਸੇ ਨੂੰ ਪਸੰਦ ਆ ਸਕੀਦਾ, ਤੇ ਕਹਿੰਦੇ ਉਹ ਪਰਮਾਤਮਾ ਜੋ ਕਹੇ ਉਹਨੂੰ ਮੰਨ ਲੈਣਾ, ਇੱਕ ਸ਼ਿੰਗਾਰ ਆ। ਦੇਖੋ, ਦੁਨੀਆਂ ਆ ਕੇ ਅਰਦਾਸਾਂ ਕਰਨ ਡਈ ਆ, ਦੁਨੀਆਂ ਆ ਕੇ ਬੇਨਤੀਆਂ ਕਰਨ ਡਈ ਆ, ਦੁਨੀਆਂ ਮੱਥੇ ਟੇਕਣ ਡਈ ਆ, ਮੇਰਾ ਆਹ ਕਰਦੀ, ਮੇਰਾ ਆਹ ਕਰ ਦਵੀ। ਪਰ ਜਿਹੜੀ ਆਤਮਾ ਸ਼ਿੰਗਾਰ ਕਰਦੀ ਆ, ਉਹ ਪਰਮਾਤਮਾ ਦੇ ਭਾਣੇ ਵਿੱਚ ਰਹਿੰਦੀ ਆ, ਉਹ ਪਰਮਾਤਮਾ ਨੂੰ ਪਸੰਦ ਆਉਂਦੀ ਜੀ। ਜਿਹੜੀ ਆਤਮਾ ਭਾਣੇ 'ਚ ਨਹੀਂ, ਉਹ ਪਰਮਾਤਮਾ ਨੂੰ ਪਸੰਦ ਹੀ ਨਹੀਂ ਆਉਂਦੀ। ਕਿਵੇਂ? ਬਾਕੀ ਕੱਪੜੇ ਪਾਏ, ਸਾਰੀਆਂ ਪਾਈ ਫਿਰਦੀਆਂ। ਠੀਕ, ਪਰ ਜਿਹੜੀ ਕਹਿੰਦੀ ਮੈਂ ਪਸੰਦ ਆਉਣਾ ਅੱਜ, ਮੇਰੇ ਵਾਲੇ ਕੋਈ ਵੇਖੇ ਅਟਰੈਕਸ਼ਨ, ਉਹ ਵੱਖਰੇ ਕੱਪੜੇ ਪਾਉਂਦੀ ਹੈ, ਉਹ ਕੋਈ ਨਾ ਕੋਈ ਚੀਜ਼ ਵੱਖਰੀ ਪਾਉਂਦੀ ਹੈ, ਆਪਣੇ ਸੀਰ ਤੇ ਗਹਿਣਾ ਪਾਉਂਦੀ ਵੀ ਮੈਨੂੰ ਕੋਈ ਵੇਖੇ, ਹੈ ਨਾ? ਤੇ ਗੁਰੂ ਜੀ ਕਹਿੰਦੇ ਵੀ ਦਾਤਾ ਦੇ ਸਾਰੇ ਮੰਗਣ ਨੇ, ਸੰਸਾਰ 'ਚ ਸਾਰੇ ਖੁੱਬੇ ਨੇ, ਪਰ ਜਿਹੜੀਆਂ ਆਤਮਾ ਪਰਮਾਤਮਾ ਦੇ ਕਿਹਾ ਮੰਨਦੀਆਂ ਭਾਣੇ 'ਚ ਰਹਿੰਦੀਆਂ ਨਾ, ਉਹ ਜੱਗ ਨਾਲੋਂ ਵੱਖਰੀਆਂ ਹੋ ਜਾਂਦੀਆਂ। ਸ਼ਿੰਗਾਰ ਦੇਖੋ ਤੁਸੀਂ ਕਿਹੜਾ ਹੈ, ਕਿੱਦਾਂ ਨਾ ਕਹੀਏ ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਧੰਨ ਹੋ, ਕਿੱਦਾਂ ਨਾ ਕਹੀਏ? ਕੋਈ ਹੈ ਕੋਈ ਇਹੋ ਜਿਹੀ ਗੱਲ ਜਿੱਥੇ ਆਪਾਂ ਕਹੀਏ ਤੁਸੀਂ ਧੰਨ ਨਹੀਂ ਹੈਗੇ? ਤੁਸੀਂ ਇਹੀ ਧੰਨ, ਤੁਸੀਂ ਆ ਵੱਖਰੀਆਂ ਚੀਜ਼ਾਂ ਸੁਣਾਈ ਜਾਣ ਰਹੇ ਹੋ, ਹੈ ਕੀ ਕਹਿਣ ਲੱਗੇ? ਕਹਿੰਦੇ ਭਰਤਾ ਕਹੇ ਸੋ ਮਾਨੀਏ, ਇਹ ਸ਼ਿੰਗਾਰ ਬਣਾਏ ਦੀ। ਕਹਿੰਦੇ ਪਰਮਾਤਮਾ ਜੋ ਕਵੇ ਉਹਨੂੰ ਮੰਨਿਆ ਕਰ। ਤੇ ਪਰਮਾਤਮਾ ਕੀ ਕਹਿੰਦੇ? ਕਹਿੰਦਾ ਜੋ ਤੁਸੀਂ ਭਾਵੇ ਨਾਨਕਾ, ਸਹੀ ਗੱਲ ਚੰਗੀ। ਕਹਿੰਦਾ ਜੋ ਤੂੰ ਕਹਿੰਦਾ ਜਿੱਥੇ ਰੱਖਦਾ, ਜੋ ਤੂੰ ਦਿੰਦਾ ਪਰਵਾਹ ਨਹੀਂ, ਤੂੰ ਦੇ ਦੁੱਖ ਪਰਵਾਹ ਨਹੀਂ, ਤੂੰ ਦੇ ਸੁੱਖ ਪਰਵਾਹ ਨਹੀਂ, ਤੂੰ ਜਿੱਥੇ ਰੱਖਣਾ ਰੱਖ ਪਰਵਾਹ ਨਹੀਂ, ਧਿਆਨ ਦੇਣਾ। ਅਸੀਂ ਤਾਂ ਇਹੋ ਜਿਹੇ ਹੋ ਗਏ ਹਾਂ, ਅੱਜ ਦਾ ਸਮਾਂ ਕਲਯੁੱਗ ਦਾ ਭਿਆਨਕ ਸਮਾਂ ਆ ਗਿਆ। ਮਹੀਨਾ, ਦੋ ਮਹੀਨੇ, ਦੋ ਸਾਲ, ਚਾਰ ਸਾਲ ਗੁਰੂ ਘਰ ਜਾਂਦੇ ਰਹੇ, ਮਹਾਂਪੁਰਖਾਂ ਕੋਲ ਜਾਂਦੇ ਰਹੇ, ਇੱਕ ਦੁੱਖ ਦੇ ਬਦਲੇ ਜਾਂਦੇ ਰਹੇ। ਬਾਬਾ ਜੀ ਮੁੰਡਾ ਠੀਕ ਨਹੀਂ, ਜਾਂਦੇ ਰਹੇ, ਬਾਬਾ ਜੀ ਕਹਿੰਦੇ ਰਹੇ, ਨਾਮ ਸਿਮਰਨ ਕਰਿਆ ਕਰੋ, ਚੜ੍ਹਦੀਆਂ ਕਲਾ ਹੋਣਗੀਆਂ। ਨਾਮ ਵੱਲ ਧਿਆਨ ਨਹੀਂ, ਮੁੰਡੇ ਵੱਲ ਧਿਆਨ ਹੈ, ਨਾਮ ਵੱਲ ਧਿਆਨ ਨਹੀਂ ਲੱਗਾ, ਮੁੰਡੇ ਵੱਲ ਧਿਆਨ ਹੈ। ਚਾਰ ਸਾਲ ਬਾਅਦ ਕਹਿੰਦੇ ਮਹਾਂਪੁਰਖੋ, ਤੁਸੀਂ ਕਿਹਾ ਸੀ ਮੁੰਡਾ ਠੀਕ ਹੋ ਜਾਊ, ਮੁੰਡਾ ਤਾਂ ਠੀਕ ਹੀ ਨਹੀਂ ਹੋਇਆ। ਤੇ ਮਹਾਂਪੁਰਖ ਫਿਰ ਉਹੀ ਗੱਲ, ਕਹਿੰਦੇ ਨਾਮ ਸਿਮਰਨ ਕਰਿਆ ਕਰੋ, ਚੜ੍ਹਦੀ ਕਲਾ ਉਹ ਠੀਕ ਹੋ ਜਾਊਗਾ। ਠੀਕ, ਨਾਮ ਵੱਲ ਧਿਆਨ ਨਹੀਂ ਆ, ਮੁੰਡੇ ਵੱਲ ਧਿਆਨ ਆ। ਠੀਕ, ਤੇ ਚਾਰ ਸਾਲ ਬਾਅਦ ਕੀ ਕਹਿੰਦਾ, ਛੱਡ ਯਾਰ ਕੀ ਲੈਣ ਜਾਣਾ, ਮੁੰਡਾ ਤਾਂ ਠੀਕ ਨਹੀਂ ਹੋਇਆ। ਠੀਕ, ਇਹਦਾ ਮਤਲਬ ਧਿਆਨ ਤੇ ਮੁੰਡੇ ਵੱਲ ਸੀ, ਤੇ ਠੀਕ ਕਰਨ ਵਾਲੇ ਵੱਲ ਤਾਂ ਧਿਆਨ ਹੀ ਨਹੀਂ ਲੱਗਾ ਜਿਹਨੇ ਠੀਕ ਕਰਨਾ ਸੀ। ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਬਸਾਰੀ। ਕਹਿੰਦਾ ਏਡਾ ਜਵਾਰੀ ਜੱਗ ਦੇਖਿਆ ਹੈ, ਸੰਸਾਰ ਏਡਾ ਜਵਾਰੀ ਹੈ, ਜੂਆ ਖੇਡਣ ਡਏ ਨੇ। ਕਹਿੰਦੇ ਸਭ ਸੁੱਖ ਮੰਗੇ, ਕਹਿੰਦੇ ਸੁੱਖ ਸਾਰੇ ਮੰਗਣ ਡਿਆ, ਨਾਮ ਬਸਾਰੀ। ਜਿਸ ਨਾਮ ਚੋਂ ਸੁੱਖ ਪੈਦਾ ਹੋਣਾ ਉਹ ਨਾਮ ਮੰਗਦੇ ਹੀ ਨਹੀਂ ਹੈ, ਸੁੱਖ ਹੀ ਮੰਗਦੇ ਹੈ। ਸੱਚ ਕਹਿੰਦਾ ਮੁੰਡਾ ਠੀਕ ਹੋਣਾ ਚਾਹੀਦਾ। ਦੇਖੋ ਮਹਾਂਪੁਰਖਾਂ ਨੂੰ ਕਹਿੰਦਾ ਫਿਰ ਤੁਸੀਂ ਮਹਾਂਪੁਰਖ ਕਰਦੇ ਹੋ ਜੇ ਮੁੰਡਾ ਠੀਕ ਨਹੀਂ ਹੋਇਆ। ਅੱਗੋਂ ਮਹਾਂਪੁਰਖ ਹੀ ਕਹਿੰਦੇ, ਕਹਿੰਦੇ ਕਰਮੀ ਆਪੋ ਆਪਣੇ, ਕਿਆ ਨੇੜੇ ਕਿਆ ਦੂਰ। ਕਹਿੰਦੇ ਕਰਮ ਆਪੋ ਆਪਣੇ, ਕਰਮਾਂ ਦੇ ਆਧਾਰ ਤੇ ਕੋਈ ਨੇੜੇ ਆ ਕੋਈ ਦੂਰ ਆ। ਕਹਿੰਦੇ ਇਹਨਾਂ ਚੱਕਰਾਂ ਚ ਨਾਮ ਪਾਓ ਜਾਂ ਨਾਮ ਸਿਮਰਨ ਕਰ, ਸਭ ਚੜ੍ਹਦੀ ਕਲਾ ਹੋ ਜਾਓ, ਨਾਮ ਸਿਮਰਨ ਕਰ। ਠੀਕ ਆ, ਤੇ ਅੱਗੋਂ ਕੀ ਕਹਿੰਦਾ, ਕਹਿੰਦਾ ਠੀਕ ਹੋਵੇ ਮੁੰਡਾ ਤੇ ਨਾਮ ਸਿਮਰਨ ਕਰੀਏ। ਆ ਗਈ ਫਿਰ ਗੱਲ ਉਹੀ, ਇਹ ਗੁਰੂ ਤੇਰਾ ਸ਼ਬਦ ਪਹਿਲਾਂ ਨਹੀਂ, ਸੰਸਾਰ ਦੀਆਂ ਝੂਠੀਆਂ ਦਾਤਾਂ ਪਹਿਲਾਂ ਨੇ। ਤੇ ਇੱਥੇ ਫਿਰ ਗੁਰੂ ਜੀ ਨੇ ਕੰਮ ਹੀ ਨਿਬੇੜ ਦਿੱਤਾ। ਕਹਿੰਦੇ ਭਰਤਾ ਕਹੇ ਸੋ ਮੰਨੀਏ, ਇਹ ਸ਼ਿੰਗਾਰ ਬਣਾਏ ਰਹੀ। ਕਹਿੰਦੇ ਜੋ ਪਰਮਾਤਮਾ ਕਵੇ ਉਹਨੂੰ ਮੰਨ। ਕਹਿੰਦਾ ਮਤਲਬ ਜੇ ਪਰਮਾਤਮਾ ਨੇ ਤੈਨੂੰ ਦੁੱਖ ਦਿੱਤਾ ਤੇ ਸਵੀਕਾਰ ਕਰ ਲਾ ਵੀ ਇਹ ਅਕਾਲ ਪੁਰਖ ਤੁਸੀਂ ਦੁੱਖ ਦਿੱਤੇ ਨੇ, ਕੋਈ ਗੱਲ ਨਹੀਂ, ਖਰੇ ਨਾ ਦੁੱਖਾਂ ਵਿੱਚ ਹੀ ਮੈਨੂੰ ਰੱਬ ਚੇਤਾ ਹੋਵੇ, ਦੁੱਖ ਮੈਂ ਸਿਮਰਨ ਸਭ ਕਰੇ। ਠੀਕ ਆ, ਮਨ ਬਿਰਤੀ ਬਣਾ ਲਓ ਇੱਦਾਂ ਦੀ ਵੀ ਤੂੰ ਜੋ ਦੇ ਰਿਹਾ ਬੜਾ ਆਨੰਦ ਆ, ਉਹਦੇ ਚ ਖੁਸ਼ ਰਹੋ। ਇਹ ਸ਼ਿੰਗਾਰ ਕਹਿੰਦਾ ਪਾਵ ਇਹ ਜੱਗ ਤੋਂ ਵੱਖਰਾ ਗਹਿਣਾ ਜਿਹੜਾ ਆਤਮਾ ਪਾ ਲੈਂਦੀ ਉਹ ਪਰਮਾਤਮਾ ਨੂੰ ਪਸੰਦ ਆ ਜਾਂਦੀ ਜੇ। ਫਿਰ ਅੱਗੇ ਦੇਖੋ ਕੀ ਕਹਿਣ ਲੱਗੇ, ਕਹਿੰਦੇ ਦੂਜਾ ਭਾਉ ਵਿਸਾਰੀਏ ਇਹ ਤੰਬੋਲਾ ਖਾਏ ਰਹੀ। ਦੂਜਾ ਭਾਉ ਵਿਸਾਰੀਏ, ਦੂਜਾ ਭਾਉ ਭਾਉ ਮਤਲਬ ਚੰਗੇ ਲੱਗਣਾ। ਕਹਿੰਦੇ ਇਹਦਾ ਤੈਨੂੰ ਸੰਸਾਰ ਚੰਗਾ ਲੱਗਦਾ ਨਾ, ਦੂਜਾ ਸੰਸਾਰ ਪਹਿਲਾ ਪਰਮਾਤਮਾ। ਕਹਿੰਦੇ ਕਿ ਜਿਹੜਾ ਤੈਨੂੰ ਸੰਸਾਰ ਚੰਗਾ ਲੱਗਦਾ ਤੂੰ ਸੰਸਾਰ ਮਗਰੀ ਭੱਜੀ ਫਿਰਦੀ ਰਹਿੰਦੀ ਹੈ, ਸੰਸਾਰ ਦੀ ਤੈਨੂੰ ਚੀਜ਼ ਚੰਗੀ ਲੱਗਦੀ ਹੈ, ਹੈ ਨਾ, ਇੱਦਾਂ ਕਰ। ਦੂਜਾ ਭਾਉ ਵਿਸਾਰੀਏ, ਕਹਿੰਦੇ ਇਸ ਪਿਆਰ ਨੂੰ ਅੰਦਰੋਂ ਵਿਸਾਰ ਦੇ, ਭੁਲਾ ਦੇ, ਇਸ ਖਿੱਚ ਨੂੰ ਆਪਣੇ ਅੰਦਰੋਂ ਭੁਲਾ ਦੇ। ਕਹਿੰਦੇ ਕਿੱਦਾਂ ਭੁਲਾਵਾਂ, ਕਹਿੰਦੇ ਇਹ ਤੰਬੋਲਾ ਖਾਏ ਦੀ। ਤੰਬੋਲਾ ਕਿਹਨੂੰ ਕਹਿੰਦੇ, ਪਾਨ ਨੂੰ। ਤੇ ਦੇਖਿਆ ਕਈ ਸੱਜਣ ਪਾਨ ਖਾਂਦੇ, ਹੁਣ ਇੱਥੇ ਪਾਨ ਅੱਖਰ ਕਿਉਂ ਵਰਤਿਆ, ਤੰਬੋਲਾ ਅੱਖਰ ਕਿਉਂ ਵਰਤ ਦਿੱਤਾ ਗੁਰੂ ਜੀ ਨੇ, ਕਿਉਂਕਿ ਅੰਦਰ ਵੜਨਾ ਆ। ਤੁਹਾਨੂੰ ਪਹਿਲਾਂ ਕਹਿਣਾ ਵੀ ਡੂੰਘਾ ਬੜਾ ਹੈ, ਅੰਦਰ ਵੜੀਏ। ਤੇ ਕੀ ਹੋਇਆ, ਤਜਰਬੇ ਕਰਨੇ। ਇੱਕ ਬੰਦਾ ਪਾਨ ਖਾਣ ਡਿਆ ਸੀ, ਇਹਦੇ ਅਸੀਂ ਤੰਬੋਲਾ ਅੱਖਰ ਪੜ੍ਹ ਬੈਠੇ, ਹੁਣ ਤਜਰਬਾ ਕਰਨਾ ਵੀ ਗੁਰੂ ਜੀ ਨੇ ਕਿਉਂ ਵਰਤਿਆ ਉਹ ਭਲਾ। ਉਹ ਪਾਨ ਖਾਣ ਡਿਆ ਸੀ ਤੇ ਉਹਦੇ ਵੱਲ ਦੇਖੀ ਗਏ ਦੇਖੀ ਗਏ, ਮੂੰਹ ਮਰੀ ਗਿਆ। ਉਹ ਮੂੰਹ ਬੰਦ ਹੀ ਨਾ ਕਰੇ, ਉਹ ਮੂੰਹ ਮਰੀ ਜਾਵੇ, ਕਦੀ ਕਿਤੇ ਥੁੱਕੇ ਕਦੀ ਕਿਤੇ ਥੁੱਕੇ ਤੇ ਮੂੰਹ ਮਰੀ ਜਾਵੇ। ਘੰਟਾ ਭਰ ਦੇਖਦੇ ਰਹੇ, ਉਹਨੇ ਮੂੰਹ ਮਾਰਨਾ ਨਹੀਂ ਹਟਿਆ, ਉਹ ਮੂੰਹ ਮਰੀ ਗਿਆ। ਪਾਨ ਅੱਖਰ ਤਾਂ ਵਰਤਿਆ ਹੀ ਵੀ ਪਾਨ ਵਾਲਿਆਂ ਨੂੰ ਆਦਤ ਹੈ, ਉਹਨਾਂ ਨੇ ਮੂੰਹ ਮਰੀ ਜਾਣਾ। ਠੀਕ ਹੈ, ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਜਿਵੇਂ ਉਹ ਪਾਨ ਖਾਂਦਾ ਮੂੰਹ ਮਰੀ ਜਾਂਦਾ, ਕਹਿੰਦੇ ਤੂੰ ਪਰਮਾਤਮਾ ਨੂੰ ਯਾਦ ਕਰਨਾ ਤੇ ਸੰਸਾਰ ਨੂੰ ਭੁੱਲ ਕੇ 24 ਘੰਟੇ ਮੂੰਹ ਮਾਰੀ ਜਾ, ਕਹਿੰਦਾ ਪਵੰਦਰ ਸਿਮਰਨ ਕਰੀ ਜਾ ਤਾਂ ਕਿ ਸੰਸਾਰ ਵੱਲ ਤੇਰਾ ਧਿਆਨ ਜਾਏ ਨਾ, ਉਹ ਪਾਨ ਖਾਣ ਡਿਆ ਤੇ ਤੂੰ ਪਾਨ ਦੀ ਨਿਆਈ ਸਿਮਰਨ ਕਰੀ ਜਾ। ਇਹ ਤੰਬੋਲਾ ਖਾਏ ਰਹੀ, 24 ਘੰਟੇ ਸਿਮਰਨ ਕਰੀ ਜਾ। ਕਹਿੰਦਾ ਫਿਰ ਕਹਿੰਦਾ ਜੇ ਤੂੰ ਇਹ ਪਾਨ ਖਾਏਗਾ ਤੇ ਜਿੱਦਾਂ ਉਹ ਪਾਨ ਖਾਂਦਾ ਨਾ ਤੇ ਉਹਦਾ ਮੂੰਹ ਬਿਜੀ ਰਹਿੰਦਾ, ਕਹਿੰਦਾ ਤੇਰਾ ਸਿਮਰਨ ਕਰਨਾ ਫਿਰ ਮਨ ਬਿਜੀ ਰਹੇਗਾ, ਕਦੀ ਵੀ ਸੰਸਾਰ ਵਾਲੇ ਪਾਸੇ ਧਿਆਨ ਲੱਗੇਗਾ ਹੀ ਨਹੀਂ। ਦੇਖੋ ਹਰ ਚੀਜ਼ ਦੀ ਵਿਚਾਰ ਲੈ ਕੇ ਆਉਣੀ ਹੈ, ਇਹ ਨਹੀਂ ਕੀ ਕਹਿਤਾ। ਕਹਿੰਦਾ ਦੂਜਾ ਭਾਉ ਵਿਸਾਰੀਏ ਤੰਬੋਲਾ ਖਾਏ ਰਹੀ, ਕਹਿੰਦਾ ਉਸ ਪਰਮਾਤਮਾ ਨੂੰ ਵਿਸਾਰ ਦੇ ਭੁੱਲ ਜਾ ਤੇ ਇਹ ਤੂੰ ਪਾਨ ਖਾਇਆ ਕਰ। ਸਮਝ ਲੱਗੀ ਨੀ, ਪਾਨ ਖਾਇਆ ਕਰ। ਹੁਣ ਪਹਿਲਾ ਸਵਾਲ ਖੜਾ ਹੋ ਗਿਆ ਵੀ ਇਹ ਪਾਨ ਖਾਣ ਲਈ ਕਹਿਣ ਡੇ, ਪਾਨ ਅੱਖਰ ਕਿਉਂ ਵਰਤਿਆ? ਉਹ ਗੁਰੂ ਪਿਆਰਿਓ, ਗੁਰਬਾਣੀ ਦੇ ਅੰਦਰ ਜਿੰਨੇ ਵੀ ਅੱਖਰ ਵਰਤੇ ਆ ਮਨ ਦੀ ਬਿਰਤੀ ਲਈ ਵਰਤੇ ਹੈ, ਹੈ ਨਾ। ਕਿਤੇ ਗੁਰੂ ਜੀ ਨੇ ਮਨ ਬਿਰਤੀ ਦਾ ਨਾਂ ਬੰਗਲਾ ਰੱਖਿਆ, ਕਿਤੇ ਮਨ ਬਿਰਤੀ ਦਾ ਨਾਂ ਬੱਬੀਹਾ ਰੱਖਿਆ, ਕਿਤੇ ਮਨ ਬਿਰਤੀ ਦਾ ਨਾਂ ਕੁੱਤਾ ਰੱਖਿਆ, ਕਿਤੇ ਮਨ ਬਿਰਤੀ ਦਾ ਨਾਂ ਸੱਪ ਰੱਖਿਆ। ਜਿੰਨੇ ਜਾਨਵਰਾਂ ਦੇ ਨਾਂ ਲਏ ਨੇ ਗੁਰੂ ਜੀ ਨੇ ਮਨ ਬਿਰਤੀ ਦਾ ਨਾਂ ਰੱਖਿਆ, ਉਹਨਾਂ ਦੀ ਮਨ ਬਿਰਤੀ ਏਦਾਂ ਦੀ ਹੈ। ਜਿੱਦਾਂ ਗੁਰਬਾਣੀ ਨੂੰ ਪੜ੍ਹੋਗੇ ਨਾ, ਉਹੀ ਗੱਲ ਵੀ ਅੱਜ ਇੱਕ ਕੱਲ ਪੱਲੇ ਬੰਨਿਓ, ਵੱਡਾ ਚੱਟੀ ਜੋ ਭਰੇ, ਵੀ ਆਪਾਂ ਵੱਧੇ ਰੁੱਧਿਆਂ ਚੱਟੀ ਨਹੀਂ ਭਰਨੀ ਵੀ ਪੰਜਾਂ ਬਾਣੀ ਦਾ ਪਾਠ ਕਰਨਾ ਹੀ ਕਰਨਾ, ਨਹੀਂ। ਬਾਣੀ ਪੜ੍ਹਨ ਲੱਗਣਾ ਸਵੇਰੇ ਉੱਠ ਕੇ, ਪੰਜਾਂ ਬਾਣੀ ਦਾ ਪਾਠ ਕਰਨਾ, ਨਿਤਨੇਮ ਕਰਨਾ ਤੇ ਪਿਆਰ ਨਾਲ ਕਰਨਾ ਤੇ ਸ਼ਰਧਾ ਨਾਲ ਕਰਨਾ, ਤੇ ਏਦਾਂ ਨਹੀਂ ਕਰਨਾ ਵੀ ਕਰਨਾ ਹੀ ਪੈਣਾ, ਨਹੀਂ 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 ਨਹੀਂ। ਇੰਨਾ ਕੁ ਪਿਆਰ ਕਰਿਓ जाओ तुसी जिन्नी श्रद्धा भावना अपने मन च रखोगे, ठीक, तुसी रात नूं लेट सुते तुहाडे मन च आ गया भी सवेरे नहीं उठा जाना, कदी अलार्म लाउण लग पे, कदी घर वाले नूं कहण लग पे, घर वाली नूं कहण लग पे, गल सुन तेरी अख खुल गई ठाधी मैनू, अज आपां लेट सुते सवेरे उठा नहीं जाना, पर हुण की करिए बद्धर उत्ते पाठ ते करना ही पैना। जाओ तुसी श्रद्धा लैके मन च ना प्यार लैके ते रात नूं सौण लगे पहला ते क्यों कि क्यों सौ जाओ चुप करके, ठीक है क्यों कहते इदा अपने कोल ताकत उठन की नहीं है, अपने कोल ताकत उठन की नहीं है, तो रात में इन्नी गल कह के सौ जाओ भी अकाल को कृपा करो भी तुम आपे उठा लियो, आपे उठा लियो। गुरु रूप प्यारी साहब संगत जी थोड़ी छे बजे भी अख नहीं खुलती, अज चार बजे खिलाऊगा, चार बजे खिलाऊगा, वो रूप बढ़िया तजर्बे कर कर देखा करो रूप बढ़िया, ठीक है भाई। रब दे प्यारे उस परमात्मा नाल प्यार करने वाले थके बड़े सर, बहुत थके, लम्मे पै गए, लम्मे पैन लगे ते की कहते कहते थकिया मैं इन्ना कि ज्यादा अज भी मेनू लगता भी मैं हूं सवेरे दस ग्यारह बजे तक उठता नहीं जे अख लग गई थी। ते अगों की कहते शरीर तो नहीं उठता पर जिने बजे उठाना उन्हें आपे ही उठा लेना, चार एक बजे उन्हें उठा ही लेना। तो नाल दे बहिंदे भी तुसी कहने थके बड़े नाले कहने चार एक बजे उठा लेना, किन्ने उठाना तुहानू कूकी च नींद आई उठा जाता ही नहीं है, कहिंदा कोई गल नहीं पुत्र आपे उठा लेना उन्होंने। जो चार बजे ना जो चार बजे तो उन्होंने मूंह के उत्ते आके कॉकरोच बह गया, कॉकरोच बैठा तो हाथ लाने लगे तो भज गया, अख खुल गई, उठ के घड़ी वाल देखा तो ठीक चार बजे, तो हाथ जोड़ के की कहें कहते धन मेरे मालिका मैं तो कॉकरोच वेखे ही नहीं है, पर लगा सी मैंने जिमें कॉकरोच ही है, ना काबू ही आया तो ना कि दिस नहीं दिया भी क्या कि पसे न तगों हस के की कहता रब का प्यारा सी ना जुड़िया होया सी मिले होया सी, तगों हस के कहता धन दुनिया तेरे तो परा होंदी फिरदी तू ते वाकई धन आ, मैं तेनू कह गया आपे ठाणी आके ते तेनू मेरे लिए कॉकरोच का रूप धारण करके मैनू ठाणा पिया। ये सच जे ये झूठ नहीं जे गल्लां हैगियां थोंदे जे, पर उन्हां नू जिहड़े सौण लगे अपना आप हैंडओवर कर देंदे भई तू ही है सब कुछ, ठीक है तेरे तो अलावा कुछ नहीं है, मतलब अपनी ताकत खत्म कर देंगे, अपनी मन बिरती की ताकत खत्म कर देंगे। उन्होंने फिर परमात्मा कई रूप बना के ठा लेंदा, बड़े रूप बना के ठा लेंदा, ठीक। सो ध्यान दियो गुरु जी की कहने लगे अगे, कहने लगे गुर का शब्द कर दीपको ये सत की सेज बिछाए रही। ध्यान दियो गुरु जी कहते गुर का शब्द कर दीपको, कहने लगे इदा कर शब्द की है उपदेश, गुर का शब्द है, ये उस जुगति वाला जुगति आप गुरु को लानी ना यह उपदेश है, गुरु ग्रंथ साहब शब्द गुरु है, ठीक। कहने यहाँ उपदेश है ना कहता की बना कर दीपको यदा दीवा बना, हम दीवा की है ध्यान दो, अगर दीवा बलदा हो बंदा लैके बाहर तुरै फिर हो तो बुझ जाता सच, एदा मतलब दीवा एक यहो जी चीज है जिन्होंने ओला चाहिए हवा ना बुझ जाता, ठीक। तो दीवा एक थान रख दिए, मां की कहती अब पुत्र दीवा कितने नहीं फिरता मैं बाहर लैके चलना, पुत्र बाहर हवा ना बुझ जाना, इन अंदर रख दे इतने एक थान से रख दे, पुत दीवा नहीं जाके फिर हों हाथ साड़ महंगा कितने रख दे, एक थान से रख दीए तो चानन ज्यादा करना। गुरु जी कह लगे जी गुरबाणी पढ़ता इन मन में रख दीवा समझ के, इन्हें तह चानन करना तू तो अंदर रखी नहीं, ठीक है। गुर का शब्द कर दीपको कहते दीवा बनाया, एदा मतलब जिवें दीवा लैके बाहर नहीं फरीदा, एदा गुरबाणी पढ़ के भी संसार दी गल्लां नहीं सोचीदियां, संसार च नहीं फरीदा, आपां गुरबाणी पढ़ने संसार च फिरने होने भी कम बन जाए भी कम बन जाए, हवा पै जांदी फिरे चानण करदा ही नहीं अंदर। बड़ा आनंद आ, बड़ा आनंद आ गुरु ग्रंथ साहिब जी धन ही हो तुसीं, ठीक है। देखो सानू नहीं पता अज धन तां नहीं निकली जांदा गुरु ग्रंथ साहिब, तुसीं धन ही हो, ठीक है। फिर गुरु जी की कहते कहते गुर का शब्द कर दीपको ए सत की सेज बछाई रही, दसो हम अंदर चानन हो ना, फिर की करीदा जे कि घर चानन हो ਹਨੇਰਾ ਨਾ ਹੋਵੇ, ਲਾਈਟ ਜਗਣ ਡੀ ਹੋਵੇ, ਕਿਸੇ ਦੀ ਆਉਣ ਦੀ ਉਡੀਕ ਹੋਵੇ ਤੇ ਬਿਸਤਰਾ ਵਿਛਾਉਂਦਾ, ਹਨੇਰੇ ਚ ਬਿਸਤਰਾ ਕੋਈ ਨੀ ਵਿਛਾਉਂਦਾ, ਹੈਨਾ। ਸਤ ਕੀ ਸੇਜ ਵਿਛਾਏ ਨੀ, ਸਤ ਕੀ ਹੈ ਉੱਚਾ ਆਚਰਨ। ਕਹਿੰਦੇ ਜਿਨ੍ਹਾਂ ਨੇ ਇਸ ਗੁਰਬਾਣੀ ਦਾ ਆਪਣੇ ਦੀਵਾ ਜਗਾਇਆ ਨਾ, ਕਹਿੰਦੇ ਉਹਨਾਂ ਨੇ ਉਸ ਪਰਮਾਤਮਾ ਦੇ ਆਉਣ ਵਾਸਤੇ ਆਪਣੇ ਉੱਚੇ ਆਚਰਨ ਦੀ ਸੇਜ ਵਿਛਾ ਲਈ ਹੈ। ਉਹਨਾਂ ਨੇ ਆਸਣ ਲਾ ਦਿੱਤਾ ਹੈ, ਕਿਉਂਕਿ ਜਿਹਦਾ ਉੱਚਾ ਆਚਰਨ ਆ ਉਸ ਸੇਜ ਉੱਤੇ ਆ ਕੇ ਪਰਮਾਤਮਾ ਨੇ ਪ੍ਰਕਾਸ਼ਿਤ ਹੋ ਜਾਣਾ। ਇਹਦਾ ਮਤਲਬ ਗੁਰੂ ਦੇ ਲੜ ਲੱਗ ਕੇ ਸਾਡਾ ਆਚਰਨ ਵੀ ਉੱਚਾ ਚਾਹੀਦਾ, ਠੀਕ ਹੈ ਬਈ। ਤੇ ਇੱਥੇ ਗੁਰੂ ਜੀ ਉਹੀ ਚੀਜ਼ ਸਮਝਾਉਂਦੇ ਪਏ ਆ, ਕਹਿਣ ਲੱਗੇ ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਵਿਛਾਏ ਦੀ। ਫਿਰ ਦੇਖੋ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਆਠ ਪਹਿਰ ਕਰ ਜੋੜ ਰਹੋ ਤੋ ਭੇਟੇ ਹਰ ਰਾਏ ਰੀ। ਹੁਣ ਇੱਥੇ ਫਿਰ ਵਿਚਾਰ ਕਰਿਓ, ਹੁਣ ਕਹਿੰਦੇ ਆਠ ਪਹਿਰ ਕਰ ਜੋੜ ਰਹੋ, ਆਠ ਪਹਿਰ ਚੌਵੀ ਘੰਟੇ। ਹੁਣ ਕਰ ਕਿਹਨੂੰ ਕਹਿੰਦੇ ਆ, ਦੋ ਹੱਥਾਂ ਨੂੰ, ਕਿਹੜੇ ਹੱਥ, ਹੁਣ ਆਹ ਜਿਹੜੇ ਹੱਥ ਆ ਕਿ ਨਹੀਂ, ਇਹ ਤੁਸੀਂ ਜੋੜ ਲਓ। ਬੜੀ ਮੁਸ਼ਕਿਲ ਨਾਲ ਪੰਜ ਸੱਤ ਮਿੰਟ ਜੁੜਦੇ ਤੇ, ਪੰਜਾਂ ਸੱਤਾਂ ਮਿੰਟਾਂ ਬਾਅਦ ਆਪੇ ਖੁੱਲ ਜਾਂਦੇ। ਬੰਦਾ ਬੇਧਿਆਨਾ ਹੋਇਆ ਨਹੀਂ ਤੇ ਹੱਥ ਖੁੱਲੇ ਨਹੀਂ, ਸੱਚ। ਫਿਰ ਇੱਥੇ ਜੋੜ ਕਿਹੜੇ ਦੀ ਗੱਲ ਕਰਦੇ, ਕਿਹੜੇ ਹੱਥਾਂ ਦੀ ਗੱਲ ਕਰਦੇ ਪਏ, ਹਰ ਚੀਜ਼ ਦਾ ਲਹਿਜਾ ਸਮਝਣਾ। ਵੀ ਉੱਥੇ ਕਹਿੰਦੇ ਆਠ ਪੈਰ ਚੌਵੀ ਘੰਟੇ ਹੱਥ ਜੋੜ ਕੇ ਰੱਖ, ਚੌਵੀ ਘੰਟੇ ਹੱਥ ਕੋਈ ਜੋੜ ਹੀ ਨਹੀਂ ਸਕਦਾ, ਜੋੜ ਸਕਦਾ, ਨੀਂਦ ਵੀ ਆਉਣੀ ਹੈ, ਜਦੋਂ ਅੱਖਾਂ ਲੱਗ ਗਈ ਹੱਥ ਖੁੱਲ ਜਾਂਦੇ ਆ, ਹੈਨਾ। ਆਓ ਫਿਰ ਆਠ ਪੈਰ ਕਰ ਜੋੜ ਰਹੋ, ਇੱਥੇ ਕਰ ਕਿਹਨੂੰ ਕਿਹਾ, ਹੱਥ ਕਿਹੜੇ ਹੱਥ, ਸੁਰਤ ਤੇ ਸ਼ਬਦ ਦੋ ਹੱਥ ਆ, ਇਹ ਚੌਵੀ ਘੰਟੇ ਜੁੜ ਸਕਦੇ ਆ। ਆ ਗੱਲਾਂ ਦੀ ਵਿਚਾਰ ਕਰਨੀ ਆ, ਠੀਕ ਆ। ਅਸੀਂ ਵੀ ਕਦੋਂ ਸੁਣ ਰਹੇ ਸਾਂ ਤਾਂ ਉੱਥੇ ਇਹੀ ਸੀਗਾ, ਕਹਿੰਦੇ ਆਠ ਪੈਰ ਕਰ ਜੋੜ ਰਹੋ, ਕਹਿੰਦੇ ਅੱਠੇ ਪੈਰ ਆਪਣੇ ਹੱਥ ਜੋੜ ਕੇ ਰੱਖ, ਕੰਮ ਨਿਬੜ ਗਿਆ। ਨਹੀਂ ਹੱਥ ਕਿੱਦਾਂ ਜੋੜ ਲਾਂਗੇ ਬਈ, ਤੇ ਗੜਬੜ ਹੋ ਗਈ, ਠੀਕ ਆ। ਫਿਰ ਸੁਰਤ ਸ਼ਬਦ ਨੂੰ ਹੱਥ ਕਿਹਾ ਇੱਥੇ, ਦੋ ਹੱਥਾਂ ਦੇ ਜੋੜ ਨੂੰ ਕਰ ਕਹਿੰਦੇ, ਤੇ ਸੁਰਤ ਸ਼ਬਦ ਵੀ ਦੋ ਹੱਥ ਆ, ਠੀਕ ਆ। ਕਿੱਦਾਂ ਗੁਰੂ ਪਿਆਰਿਓ, ਜਦੋਂ ਨਮਸਕਾਰ ਕਰਦੇ ਹੱਥ ਜੁੜ ਜਾਂਦੇ ਆ, ਠੀਕ ਆ, ਤੇ ਜਦੋਂ ਹੱਥ ਜੁੜਦੇ ਆ ਸਿਰ ਆਪੇ ਝੁਕ ਜਾਂਦਾ, ਠੀਕ। ਤੇ ਜਾਂ ਤੁਸੀਂ ਕਦੀ ਸਿਰ ਝੁਕਾ ਕੇ ਵੇਖ ਲਿਓ, ਤੁਸੀਂ ਕਿਸੇ ਅੱਗੇ ਸਿਰ ਝੁਕਾ ਕੇ ਦੇਖਿਓ, ਤੁਸੀਂ ਐਂ ਕਰਿਓ, ਤੁਹਾਡੇ ਆਪਣੇ ਆਪ ਹੱਥ ਜੁੜ ਜਾਂਦੇ, ਉਹ ਹੱਥ ਕੋ ਜੋੜਨੇ ਆ। ਕਹਿੰਦਾ ਯਾਰ ਮੈਨੂੰ ਨੀ ਪਤਾ, ਬਜ਼ੁਰਗ ਸੀਗੇ, ਮੇਰਾ ਸਿਰ ਨੀ ਹੋਇਆ, ਹੱਥ ਆਪੇ ਜੁੜ ਗਏ। ਇਹਦਾ ਮਤਲਬ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਉਹਨਾਂ ਦੀ ਸੁੱਤ ਸ਼ਬਦ ਆਪੇ ਜੁੜ ਜਾਂਦੀ ਹੈ। ਜਿਨ੍ਹਾਂ ਅੰਦਰ ਨਿਮਰਤਾ, ਮਿੱਠਤ ਦੇਵੀ ਨਾਨਕਾ ਗੁਣ ਚੰਗਿਆਈਆਂ ਤੱਤ, ਜਿਨ੍ਹਾਂ ਅੰਦਰ ਨਿਮਰਤਾ ਹੈ ਨਾ ਉਹਨਾਂ ਦੇ ਸੁੱਤ ਸ਼ਬਦ ਆਪੇ ਜੁੜ ਜਾਂਦਾ ਹੈ, ਕਿਉਂਕਿ ਨਿਮਰਤਾ ਲਫ਼ਜ਼ ਬੜਾ ਉੱਚਾ ਆ। ਇੱਥੇ ਗੁਰੂ ਜੀ ਕਹਿੰਦੇ ਆਠ ਪੈਰ ਕਰ ਜੋੜ ਰਹੋ, ਕਹਿੰਦੇ ਅੱਠ ਪੈਰ ਚੌਵੀ ਘੰਟੇ ਸੁੱਤ ਸ਼ਬਦ ਦਾ ਮਿਲਾਪ ਕਰਕੇ ਰੱਖ, ਤੋ ਭੇਟੇ ਹਰ ਰਾਏ, ਤੋ ਭੇਟੇ। ਕਹਿੰਦਾ ਜੇ ਅੱਠ ਪੈਰ ਚੌਵੀ ਘੰਟੇ ਸੁੱਤ ਸ਼ਬਦ ਨਾਲ ਜੁੜ ਕੇ ਰਹਿੰਦਾ ਤਾਂ ਜਾ ਕੇ ਭੇਟੇ ਦਾ ਮਤਲਬ ਦਰਸ਼ਨ ਕਰਨਾ, ਮਹਿਸੂਸ ਕਰਨਾ, ਵੇਖ ਲੈਣਾ ਹਰ ਰਾਏ ਦੀ। ਕਹਿੰਦੇ ਫਿਰ ਤੂੰ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਮਹਿਸੂਸ ਕਰ ਸਕਦਾ। ਤੇ ਜੇ ਤੂੰ ਕਵੇਂ ਵੀ ਮੈਂ ਸਿਰ ਅੱਧਾ ਘੰਟਾ ਲਾਇਆ ਸੀ ਤੇ ਅੱਧਾ ਘੰਟਾ ਸ਼ਾਮੀ ਲਾਇਆ ਸੀ, ਵਾਹਿਗੁਰੂ ਵਾਹਿਗੁਰੂ ਕੀਤਾ ਸੀ, ਕਹਿੰਦੇ ਫਿਰ ਗੱਲ ਨਹੀਂ ਮੰਨਣੀ। ਦੇਖੋ ਆਪਾਂ ਤਾਂ ਇਹੀ ਕੀਤਾ, ਹੁਣ ਸਵੇਰੇ ਆਪਾਂ ਕੀ ਕੀਤਾ, ਬਾਬੇ ਅੱਧਾ ਘੰਟਾ ਸਵੇਰੇ ਲਾਈਦਾ, ਵਾਹਿਗੁਰੂ ਵਾਹਿਗੁਰੂ ਬਰੀਦਾ, ਬੱਧੇ ਰੁੱਧੇ ਬੱਧੇ ਰੁੱਧੇ। ਠੀਕ, ਕਈ ਸੱਜਣ ਤੇ ਇਹੋ ਜਿਹੇ ਮਿਲਣਗੇ ਨਾ, ਬਥੇਰਾ ਵਾਹਿਗੁਰੂ ਵਾਹਿਗੁਰੂ ਕੀਤਾ, ਕੀ ਲੱਭਾ ਅਜੇ ਤੱਕ, ਲੱਭਣਾ ਕਿਹਨੂੰ ਸੀ, ਉਹ ਤੇ ਅੰਦਰ ਹੀ ਹੈ, ਉਹਦੀ ਖੋਜ ਹੀ ਹੈ ਨਹੀਂ। ਠੀਕ, ਗੁਰੂ ਪਿਆਰੇ ਉਹਨੇ ਆਪਣੇ ਆਪ ਹੀ ਅੰਦਰੋਂ ਫੁੱਟ ਪੈਣਾ, ਆਪੇ ਬੀ ਪਾ ਦਿਓ, ਸੁਹਾਗਾ ਮਾਰ ਦਿਓ, ਬੀ ਪਾ ਦਿਓ, ਸੁਹਾਗਾ ਮਾਰ ਦਿਓ। ਕਦੀ ਕਿਸੇ ਬੀ ਨੂੰ ਫਟਾਉਣ ਲਈ ਤਾਕਤ ਨਹੀਂ ਲਾਈਦੀ, ਕਿ ਲਾਈਦੀ ਬੀ ਪਾਤਾ ਉੱਥੇ ਸੁਹਾਗਾ ਮਾਰਤਾ, ਜਦੋਂ ਸੁਹਾਗਾ ਮਾਰਿਆ ਬਿੱਟੀ ਸਖਤ ਹੋ ਗਈ, ਹੋ ਗਈ ਨਾ, ਪਰ ਜਦੋਂ ਬੀ ਫੁੱਟਦਾ ਨਾ ਧਰਤੀ ਦਾ ਸੀਨਾ ਪਾੜ ਦਿੰਦਾ, ਧਰਤੀ ਦਾ ਸੀਨਾ ਪਾੜ ਕੇ ਬੀ ਬੂਟਾ ਬਾਹਰ ਨਿਕਲ ਆਉਂਦਾ। ਠੀਕ, ਧਿਆਨ ਦਿਓ, ਜਿਨ੍ਹਾਂ ਨੇ ਆਪਣੇ ਅੰਦਰ ਸ਼ਬਦ ਦਾ ਟਕਾ ਬਣਾ ਲਿਆ, ਸ਼ਬਦ ਦਾ ਬੀ ਪਾ ਲਿਆ, ਤਰਲੇ ਲੈਣ ਦੀ ਲੋੜ ਨਹੀਂ। ਜਿੰਨੇ ਮਰਜ਼ੀ ਪਾਪ ਤੇ ਮਾੜੇ ਕਰਮ ਦੇ ਉੱਤੇ ਮਿੱਟੀ ਪਾਈ ਹੈ, ਪਰ ਜਿੱਦਣ ਸ਼ਬਦ ਨੇ ਉੱਕਣਾ, ਇਹਨਾਂ ਪਾਪਾਂ ਤੇ ਮਾੜਿਆਂ ਕਰਮਾਂ ਰੂਪੀ ਧਰਤ ਦਾ ਸੀਨਾ ਪਾੜ ਕੇ ਉੱਚੇ ਸ਼ਬਦ ਨੇ ਉਜਾਗਰ ਹੋ ਜਾਣਾ। ਸਿਰਫ ਵਿਚਾਰ ਕਰੋ, ਆਪਾਂ ਵਿਚਾਰ ਹੀ ਨਹੀਂ ਕਰਨ ਡੇ, ਵਿਚਾਰ ਕਰੋ। ਸੁਵਰ ਭਾਗਿਓ, ਸਮਾਂ ਹੋ ਗਿਆ, ਠੀਕ ਹੈ ਗੁਰੂ ਪਿਆਰਿਓ, ਇੰਨੇ ਕੁ ਵਡਭਾਗਿਓ ਤੁਸੀਂ ਕਿ ਤੁਹਾਡੇ ਭਾਗ ਚੰਗੇ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਗੁਰੂ ਗ੍ਰੰਥ ਦਾ ਪੱਲਾ ਫੜੋ, ਮਾਲਕ ਚੜ੍ਹਦੀ ਕਲਾ ਕਰੇ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੀ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।